सुकहौ टल गुर सेविय अहनिस सहज सुभाए दर्शन परसे आए गुरु के जन्म मरण दुख जाए होवे सिफत खसामदी नूर यार सह कुर सह चटिया तुद डिठे सच्चे पात सान मल जन्म जन्म दी कटिया सज्जन सच्चा पात साहो सिर साहांद साहो जिस पास बैठिया सोहिया सब नावे साहो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे
सतनाम श्री वाहिगुरु साहिब जी वैसाख तीरन क्यों वाडिया जिन्ना प्रेम विशो हर साजन पुरख वसार का लगी माया तो वैसाख तीरन क्यों वाडिया जिन्ना प्रेम विशो हर साजन पुरख वसार का लगी माया तो
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा सार संगत जीओ सतगुरु जी दी अपार कृपा बख्शिश दा सदका अज आपां खालसे दा जन्म दिहाड़ा वसाखी दा पुरब बड़ी चढ़दी कला नाल मनाउण वास्ते सतगुरु दे मुबारक चरणां विख जुड़ मिल के बैठे हां। सतगुरु जी दी ए महान कृपा बख्शिश दा सदका है। सो खालसा जी ए खालसे दा जन्म दिहाड़ा जिस दिन बाजां वाले धर्मी बापू सरबंस दानी कलगियां वाले सतगुरां ने चौं जुगां दे विछड़िया होया आते विदकरे दे जातां पांतां दे वंडे होए मनुख नूं ऐसी दात कृपा करके बख्शी जिस दे प्रथाए तीसरे स्वरूप विच वचन फरमाए पी चौं जुगां का हुण नबेड़ा नर मनुखां नूं एक निधाना चौं जुगां दा नबेड़ा जीआं दा भला करन वास्ते कोई वंड कोई वितकरा रह नहीं कोई नहीं दिता ऐसी दात कृपा करके बख्शिश कीती। पहले समयां च खालसा जी चार हिस्सियां च मनुख नूं वंडिया होया सी जिहड़े धार्मिक दुनिया दे ग्रंथ सन उन्हां दे पढ़न दा हक हकूक भी माड़े लोकां नीच जात समझदियां होया उन्हां लोकां दा कोई परछावां लैण नूं भी तैयार नहीं सी। वेद बाणी केवल ब्राह्मण पढ़ सकदा पढ़ा सकदा है छत्री केवल खालसा जी सुन सकदा सी बैस ते शूद्र जाति नूं कोई नेड़े तक नहीं सी आउण देंदा जे किते शूद्र दे कन्नां च सूत्र पर वेद पंक्ति पै जांदी उर जवान च मेघ ठोके सदा लई बंद कर दित्ती जांदी रही। ਜੇ ਕੰਨਾਂ 'ਚ ਪੈ ਜਾਵੇ ਤਾਂ ਕਹਿੰਦੇ ਸੀ ਕੰਨਾਂ 'ਚ ਸਿੱਕਾ ਢਾਲ ਕੇ ਪਾ ਕੇ ਬੰਦ ਕਰ ਦਿਓ। ਔਰ ਇੰਨਾ ਵਿਤਕਰਾ ਪਾਇਆ ਹੋਇਆ ਸੀ ਖਾਲਸਾ ਜੀ, ਜਿਹੜੇ ਲੋਕ ਸਨ ਉਹਨਾਂ ਦੇ ਉੱਪਰ ਇੰਨਾ ਅਤਿਆਚਾਰ ਹੈ, ਜਜਗੇ ਟੈਕਸ ਲਾਏ ਜਾਂਦੇ ਸਨ, ਕੋਈ ਕਣਕ ਦੀ ਰੋਟੀ ਨਹੀਂ ਖਾ ਸਕਦਾ, ਕੋਈ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਪੱਗ ਨਹੀਂ ਬੰਨ ਸਕਦਾ, ਗੁਲਾਮੀ ਦੀਆਂ ਨਿਸ਼ਾਨੀਆਂ ਸੀ, ਕੋਈ ਸ਼ਾਇਤਰ ਨਹੀਂ ਰੱਖ ਸਕਦਾ। ਧੰਨ ਬਾਜਾਂ ਵਾਲੇ ਸਤਿਗੁਰੂ ਧਰਮੀ ਪਿਤਾ ਨੇ ਖਾਲਸਾ ਜੀ ਇਹ ਗੁਲਾਮੀ ਭਰੀ ਜ਼ਿੰਦਗੀ ਤੋਂ ਸਾਨੂੰ ਮੁਕਤ ਕਰਦਿਆਂ ਹੋਇਆਂ ਕਿਰਪਾ ਕਰਕੇ ਗੁਰੂ ਕੇ ਸਿੱਖ ਫੌਜਾਂ ਨੂੰ ਘੋੜਿਆਂ ਦੀਆਂ ਬਖਸ਼ਾਂ ਕੀਤੀਆਂ। ਸੋਹਣੇ ਸੋਹਣੇ ਦਮਾਲੇ ਗਾਤਰੇ ਕਿਰਪਾਨਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਪਵਾਈਆਂ ਕਿ ਆ ਖਾਲਸਾ ਐਸਾ ਸਾਜਾਂਗੇ ਕਿਸੇ ਦੀ ਗੁਲਾਮੀ ਨਹੀਂ ਕਰੇਗਾ। ਐਸੀ ਹਸਤੀ ਖਾਲਸੇ ਪੰਥ ਦੀ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਪੈਦਾ ਕੀਤੀ ਹੈ। ਔਰ ਨਿੰਮੋ ਚੋਣੀ ਹੋਈ ਕਮਜ਼ੋਰ ਵਰਗ ਦੇ ਲੋਕਾਂ ਨੂੰ ਮੇਰੇ ਸਤਿਗੁਰਾਂ ਨੇ ਐਸਾ ਸ਼ੇਰ ਬਹਾਦਰ ਬਣਾ ਦਿੱਤਾ, ਜਿਹੜਾ ਇੱਕ ਇੱਕ ਬਹਾਦਰ ਸੂਰਮਾ ਸਵਾ ਸਵਾ ਲੱਖ ਦਾ ਮੁਕਾਬਲਾ ਕਰਦਾ ਰਿਹਾ। ਐਸੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ੇ। ਅੱਜ ਦਾ ਦਿਨ ਜੋ ਵਿਸਾਖੀ ਦਾ ਪੁਰਬ ਹਜ਼ੂਰ ਨੇ ਨੀਯਤ ਕੀਤਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਭਾਈ ਪਾਰੋ ਜੀ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸੰਗਤਾਂ ਦੂਰ ਦੁਰੇਡਿਓਂ ਚੱਲ ਕੇ ਆਉਂਦੀਆਂ ਨੇ, ਕੋਈ ਅੱਜ ਕੱਲ੍ਹ ਵਰਗੇ ਸਾਧਨ ਜਾਂ ਚੰਗੀਆਂ ਸੜਕਾਂ ਜਾਂ ਗੱਡੀਆਂ ਮੋਟਰਾਂ ਨਹੀਂ ਸਨ, ਲੋਕ ਤੁਰ ਤੁਰ ਕੇ ਆਉਂਦੇ ਤੇ ਕੱਚੇ ਰਸਤੇ ਹੁੰਦੇ ਸੀ ਜਾਂ ਗੱਡੀਆਂ 'ਤੇ ਬੈਠ ਕੇ ਆਉਣਾ। ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਸੰਗਤਾਂ ਲਾਹਾ ਲੈ ਕੇ ਜਾਂਦੀਆਂ, ਬੇਨਤੀ ਕੀਤੀ ਸਤਿਗੁਰੂ ਵਿਸ਼ੇਸ਼ ਦਿਹਾੜਾ ਕੋਈ ਸਾਲ 'ਚ ਦਿਨ ਨੀਯਤ ਕਰ ਲੈਣਾ ਚਾਹੀਦਾ ਹੈ, ਜਿਸ ਦਿਨ 'ਤੇ ਸੰਗਤ ਆਵੇ ਅਤੇ ਖੁੱਲ੍ਹਾ ਇਕੱਠ ਹੋਵੇ, ਜੋੜ ਮੇਲਾ ਬਣ ਸਕੇ। ਸਤਿਗੁਰਾਂ ਨੇ ਸਿੱਖਾਂ ਦੀ ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਵਿਸਾਖ ਦੀ ਸੰਗਰਾਂਦ ਵਾਲਾ ਦਿਨ ਨੀਯਤ ਕਰ ਦਿੱਤਾ। ਇਹ ਵਿਸਾਖੀ ਦੇ ਪੁਰਬ 'ਤੇ ਸਾਲਾਨਾ ਜੋੜ ਮੇਲਾ ਹੋਇਆ ਕਰੇਗਾ। ਗਰੀਬ ਨਵਾਜ ਸਤਿਗੁਰਾਂ ਵੱਲੋਂ ਇਹ ਚਲਾਈ ਹੋਈ ਮਰਿਆਦਾ ਦੀ ਪਰੰਪਰਾ, ਸਿੱਖਾਂ ਦਾ ਪਹਿਲਾ ਤੀਰਥ ਸਥਾਨ ਸਤਿਗੁਰਾਂ ਨੇ ਬੌਲੀ ਸਾਹਿਬ ਦਾ ਰਚਿਆ ਹੈ। ਬਾਕੀ ਜਿੰਨੇ ਖਾਲਸਾ ਜੀ ਗੁਰਦੁਆਰੇ ਨੇ ਉਹ ਸਾਰੇ ਬਾਅਦ ਵਿੱਚ ਹੋਂਦ ਵਿੱਚ ਆਏ ਨੇ। ਸਿੱਖਾਂ ਦਾ ਪਹਿਲਾ ਗੁਰਦੁਆਰਾ ਜਿਹੜਾ ਹੈ ਉਹ ਸ੍ਰੀ ਗੋਇੰਦਵਾਲ ਸਾਹਿਬ ਹੈ, ਜਿਸ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ। ਉਹ ਤੀਰਥ ਸਥਾਨ ਗੋਇੰਦਵਾਲ ਗੋਬਿੰਦਪੁਰੀ ਸਾਹਮਣ ਜਲਣ ਤੀਰ ਵਿਪਾਸ ਬਣਾਇਓ, ਐਸਾ ਰਾਜਾ ਰੂਪ ਤੀਰਥ 84 ਕੱਟਣ ਵਾਲਾ ਪਵਿੱਤਰ ਸਥਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਾਇਮ ਕੀਤਾ ਅਤੇ ਉਹਦੀ ਚੱਠ ਵੀ ਖਾਲਸਾ ਜੀ ਵਿਸਾਖੀ ਵਾਲੇ ਦਿਹਾੜੇ 'ਤੇ ਕੀਤੀ। ਇਹ ਵਿਸਾਖੀ ਦਾ ਦਿਨ ਪੁਰਬ ਹਜ਼ੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਮਨਾਇਆ ਜਾਇਆ ਕਰੇਗਾ। ਸ੍ਰੀ ਗੋਇੰਦਵਾਲ ਸਾਹਿਬ ਤੋਂ ਇਹਦੀ ਸ਼ੁਰੂਆਤ ਹੋਈ, ਅੱਗੇ ਸੀਨਾ ਬਸੀਨਾ ਧੰਨ ਗੁਰੂ ਰਾਮਦਾਸ, ਸਤਿਗੁਰੂ ਅਰਜਨ ਸਾਹਿਬ, ਸਤਿਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਪਾਤਸ਼ਾਹ ਸਤਿਗੁਰੂ ਹਰਰਾਜ ਸਾਹਿਬ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਦੇ ਸਮੇਂ ਵਿੱਚ ਵੀ, ਦਸਵੇਂ ਪਾਤਸ਼ਾਹ ਮਹਾਰਾਜ ਦੇ 24 ਸਾਲ ਗੁਰਤਾ ਗੱਦੀ 'ਤੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦਿਆਂ ਸਮਿਆਂ ਵਿੱਚ ਵੀ ਖਾਲਸਾ ਜੀ ਇਹ ਵਿਸਾਖੀ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਰਿਹਾ। ਇਸੇ ਦਿਨ 'ਤੇ 1756 ਬਿਕਰਮੀ 1699 ਦੀ ਜਦੋਂ ਵਿਸਾਖੀ ਆਈ, ਵਿਸ਼ੇਸ਼ ਤੌਰ 'ਤੇ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਹੋ, ਭਾਵੇਂ ਵਿਸਾਖੀ ਦੇ ਮੇਲੇ 'ਤੇ ਸੰਗਤਾਂ ਹੁੰਮ ਹੁਮਾ ਕੇ ਪਹੁੰਚਦੇ ਹੋ, ਪਰ ਇਸ ਵਾਰੀ ਸਾਡਾ ਹੁਕਮ ਹੈ ਵੀ ਵਿਸ਼ੇਸ਼ ਤੌਰ 'ਤੇ ਵਿਸਾਖੀ ਮਨਾਉਣ ਦੇ ਲਈ ਇਸ ਜੋੜ ਮੇਲੇ 'ਤੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੋ। ਵੱਡੀ ਭਾਰੀ ਗਿਣਤੀ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸੰਗਤਾਂ ਨੂੰ ਪ੍ਰਾਪਤ ਹੋਏ। ਜਿੱਥੇ ਜਿੱਥੇ ਗੁਰੂ ਕੇ ਸਿੱਖ ਮਾਈ ਭਾਈ ਵੱਸਦੇ ਸਨ, ਜਦੋਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਹੁਕਮ ਪ੍ਰਾਪਤ ਹੋਇਆ, ਬੜੀ ਚੜ੍ਹਦੀ ਕਲਾ ਨਾਲ ਸੰਗਤਾਂ ਆਨੰਦਪੁਰ ਸਾਹਿਬ ਨੂੰ ਵਹੀਰਾਂ ਘੱਤ ਕੇ ਚੱਲ ਪਈਆਂ। ਵਿਸ਼ੇਸ਼ ਤੌਰ ਤੇ ਦੀਵਾਨ ਸਜਾਏ ਗਏ, ਸ਼ਮਿਆਨੇ, ਚਾਂਦਣੀਆਂ, ਕਨਾਤਾਂ ਆਦਿਕ ਲਾਈਆਂ ਗਈਆਂ। ਕੇਸਗੜ੍ਹ ਦੀ ਪਹਾੜੀ ਵਾਲੀ ਜਗ੍ਹਾ ਤੇ ਖਾਲਸਾ ਜੀ ਸੁੰਦਰ ਦੀਵਾਨ ਸਜਾਇਆ ਗਿਆ, ਰਾਤ ਦਾ ਦੀਵਾਨ ਸਜਿਆ, ਸੰਗਤਾਂ ਨੇ ਆਨੰਦ ਮਾਣਿਆ, ਕੀਰਤਨ ਹੋਏ, ਪ੍ਰਵਾਹ ਚੱਲੇ, ਅੰਮ੍ਰਿਤ ਵੇਲੇ ਹਜ਼ੂਰ ਕਹਿਣਗੇ, ਫਿਰ ਇਸੇ ਤਰ੍ਹਾਂ ਦੀਵਾਨ ਸਜਣਗੇ। ਵਿਸਾਖੀ ਵਾਲੇ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਅੰਮ੍ਰਿਤ ਵੇਲੇ ਦੀਵਾਨ ਸਜਿਆ। ਸਤਿਗੁਰਾਂ ਨੇ ਕਿਹਾ ਸੰਗਤਾਂ ਵਾਸਤੇ ਵਿਸ਼ੇਸ਼ ਤੌਰ ਤੇ ਹੁਕਮ ਜਾਰੀ ਕੀਤਾ ਜਾਵੇਗਾ। ਹਜ਼ੂਰ ਦੇ ਰਾਤ ਦੇ ਕਹੇ ਹੋਏ ਬਚਨਾਂ ਦੇ ਮੁਤਾਬਕ ਹਜ਼ਾਰਾਂ ਦੀ ਗਿਣਤੀ ਸੰਗਤਾਂ ਉਸ ਇਕੱਠ ਵਿਚ ਸ਼ਾਮਲ ਹੈ। ਔਰੰਗਜ਼ੇਬ ਬਾਦਸ਼ਾਹ ਦੀ ਸੂਈਆ ਰਿਪੋਰਟ ਦੀ ਖ਼ਬਰ 80,000 ਦੀ ਹੈ, ਲੇਕਿਨ ਵਿਰੋਧੀ ਧਿਰ ਦਾ ਇਕੱਠ ਜਿਹੜਾ ਹੁੰਦਾ ਦੂਜੀ ਪਾਰਟੀ ਵਾਲੇ ਘੱਟ ਹੀ ਦੱਸਦੇ ਹੁੰਦੇ ਨੇ, ਲੇਕਿਨ ਸੂਈਏ ਦੀ ਖ਼ਬਰ ਮੁਤਾਬਕ 80,000 ਉਹਨੇ ਇਕੱਠ ਦੱਸਿਆ, ਜਦੋਂ ਕਿ ਲੱਖ ਤੋਂ ਵੀ ਖਾਲਸਾ ਜੀ ਉੱਪਰ ਖਾਲਸਾ ਪੰਥ ਦੇ ਵੀਰ ਸੰਗਤਾਂ ਜੁੜੀਆਂ ਹੋਈਆਂ। ਬਾਜਾਂ ਵਾਲੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਿਲਾਂ ਵਿਚ ਨੇ। ਰਾਗੀ ਜਥੇ ਨੇ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦਾ ਆਰੰਭ ਕੀਤਾ, ਕੀਰਤਨ ਹੋ ਰਿਹਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੰਦੇਸ਼ ਪੈਗਾਮ ਹੁਕਮਨਾਮੇ ਨੂੰ ਸੁਣਨ ਦੇ ਲਈ ਸੰਗਤਾਂ ਉਤਾਵਲੀਆਂ ਹੋ ਰਹੀਆਂ ਸੀ ਵੀ ਕਰੋ ਸਤਿਗੁਰੂ ਪਿਤਾ ਜੀ ਸਟੇਜ ਤੇ ਆਉਣ, ਆਪਣੇ ਸਿੰਘਾਸਣ ਤੇ ਸੁਭਾਏ ਮਾਨ ਹੋਣ ਤੇ ਸੰਗਤਾਂ ਨੂੰ ਹੁਕਮ ਦੱਸਣ ਵੀ ਕੀ ਆਪ ਜੀ ਦੀ ਆਗਿਆ ਹੈ। ਜਦੋਂ ਇਹ ਦੁਆਸਾ ਦੀ ਵਾਰ ਦੀ ਸਮਾਪਤੀ ਹੋਣ ਵਾਲੀ ਸੀ, ਧਰਮੀ ਪਿਤਾ ਸਰਬੰਸਦਾਨੀ ਚੋਜੀ ਪ੍ਰੀਤਮ ਗੁਰਦੇਵ ਸਤਿਗੁਰੂ ਜੀ ਆਨੰਦਗੜ੍ਹ ਦੇ ਕਿਲੇ ਤੋਂ ਆਪਣੀ ਰਹਾਇਸ਼ ਤੋਂ ਹਜ਼ੂਰ ਸੱਚੇ ਪਾਤਸ਼ਾਹ ਚੱਲੇ, ਸ਼ਸਤਰ ਬਸਤਰ ਸਜਾਏ ਹੋਏ, ਕਲਗੀ ਜਿਗਾ ਸੀਸ ਤੇ ਸੋਭਾ ਪਾ ਰਹੀ ਹੈ, ਘੋੜੇ ਤੇ ਚੜੇ ਹੋਏ ਸਤਿਗੁਰੂ ਗਰੀਬ ਨਵਾਜ ਨਾਲ ਗੁਰੂ ਕੇ ਨੌਜਵਾਨ ਸਿੱਖ ਗੱਭਰੂ ਹਜ਼ੂਰ ਦੇ ਘੋੜੇ ਨਾਲ ਚੱਲ ਕੇ ਆ ਰਹੇ ਨੇ। ਦੋਵਾਂ ਪਾਸਿਆਂ ਤੋਂ ਖਾਲਸਾ ਜੀ ਕੇਸਗੜ੍ਹ ਦੀ ਥੇੜੀ ਤੱਕ ਸੰਗਤਾਂ ਲਾਈਨਾਂ ਬੰਨ ਕੇ ਖਲੋਤੀਆਂ ਵੀ ਸਤਿਗੁਰੂ ਕਦੋਂ ਦਰਸ਼ਨ ਦੇਣਗੇ, ਆਪਣੀਆਂ ਪ੍ਰੇਮ ਭਿਟਾਵਾਂ ਵੀ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨੀਆਂ ਨੇ ਔਰ ਸਤਿਗੁਰੂ ਦੇ ਦਰਸ਼ਨ ਦੀਦਾਰ ਵੀ ਕਰਨੇ ਲੋਚਦੇ ਹਨ। ਸਤਿਗੁਰੂ ਘੋੜੇ ਤੇ ਚੜੇ ਹੋਏ ਚੋਜੀ ਪ੍ਰੀਤਮ ਸਨੱਦਬੱਧ ਸ਼ਸਤਰ ਸਜਾਏ ਹੋਏ, ਦੋਵਾਂ ਪਾਸਿਆਂ ਤੋਂ ਸੰਗਤਾਂ ਉਤਾਵਲੀਆਂ ਦਰਸ਼ਨ ਦੀਦਾਰ ਕਰ ਕਰਕੇ ਗਦਗਦ ਹੋ ਰਹੀਆਂ ਨੇ। ਆਪਣੀਆਂ ਪ੍ਰੇਮ ਭਿਟਾਵਾਂ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ ਚ ਰੱਖ ਰਹੀਆਂ ਨੇ। ਉਹਨਾਂ ਸਾਰਿਆਂ ਨੂੰ ਹਜ਼ੂਰ ਆਗਿਆ ਕਰਦੇ ਨੇ ਭਾਈ ਵੀ ਉੱਥੇ ਦੀਵਾਨ ਵਿਚ ਪਹੁੰਚ ਜਾਓ, ਸਤਿਗੁਰੂ ਉਹਨਾਂ ਦੀਆਂ ਪ੍ਰੇਮ ਭਿਟਾਵਾਂ ਨੂੰ ਪ੍ਰਵਾਨ ਕਰਦੇ ਕਰਦੇ ਦਰਸ਼ਨ ਦੀਦਾਰ ਦਿੰਦੇ ਦਿੰਦੇ ਸਟੇਜ ਦੇ ਨੇੜੇ ਜਾ ਪਹੁੰਚੇ। ਘੋੜੇ ਤੋਂ ਉਤਰੇ ਨੇ ਸਤਿਗੁਰੂ ਗਰੀਬ ਨਵਾਜ ਮੌਜ ਦੇ ਮਾਲਕ, ਸੇਵਾਦਾਰਾਂ ਨੇ ਸਿੱਖਾਂ ਨੇ ਘੋੜਾ ਫੜ ਲਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਵਿਚ ਦੀ ਹੁੰਦੇ ਹੋਏ ਸੋਹਣਾ ਸਿੰਘਾਸਨ ਸਤਿਗੁਰੂ ਦੇ ਬੈਠਣ ਵਾਸਤੇ ਸਜਾਇਆ ਹੋਇਆ, ਮੌਜ ਦੇ ਮਾਲਕ ਸਤਿਗੁਰੂ ਸਿੰਘਾਸਣ ਤੇ ਜਾ ਸੁਭਾਏ ਮਾਨ ਹੋਏ। ਕੋਈ ਸਮੇਂ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਟੇਜ ਤੇ ਖੜੇ ਹੋਏ। ਹਜ਼ੂਰ ਗਰੀਬ ਨਵਾਜ ਦੇ ਹੁਕਮ ਨੂੰ ਸੁਣਨ ਵਾਸਤੇ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਕਰਕੇ ਗਦਗਦ ਹੋ ਰਹੀਆਂ ਸੀ ਵੀ ਸਤਿਗੁਰੂ ਆਪਣੀ ਕੌਮ ਨੂੰ ਕੋਈ ਸੰਦੇਸ਼ ਦੇਣ ਵਾਲੇ ਨੇ, ਕੋਈ ਪੈਗਾਮ ਦੇਣ ਵਾਲੇ ਹਨ। ਮੌਜ ਦੇ ਮਾਲਕ ਸਤਿਗੁਰੂ ਸਟੇਜ ਤੇ ਖੜੇ ਹੋਏ, ਆਗਿਆ ਕੀਤੀ। ਹਜ਼ੂਰ ਨੇ ਆਪਣੀ ਤਲਵਾਰ 3.5 ਫੁੱਟੀ ਸ਼ਮਸ਼ੀਰ ਮਿਆਨ ਵਿਚੋਂ ਬਾਹਰ ਕੱਢਦਿਆਂ ਹੋਇਆਂ, ਬਾਜਾਂ ਵਾਲੇ ਸਤਿਗੁਰੂ ਗੁਰਦੇਵ ਨੇ ਆਪਣੇ ਮੁਬਾਰਕ ਰਸਨਾਂ ਦੇ ਆਪਣੇ ਉਚਾਰੇ ਹੋਏ ਬਚਨ, ਖਗ ਖੰਡ ਬੇਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਵੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਹਾਨ ਪ੍ਰਵੰ ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕੇਲ ਵਿਖਾਰਣੰ ਅਸ ਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰਣ ਮਮ ਪ੍ਰਤ ਪਾਰਣ ਜੈ ਤੇਗੰ ਜੈ ਤੇਗੰ ਕਹਿ ਕੇ ਹਜ਼ੂਰ ਨੇ ਮਿਆਨ ਚੋਂ ਤਲਵਾਰ ਬਾਹਰ ਕੱਢ ਰਹੀ। ਉਸ ਨੂੰ ਹਜ਼ੂਰ ਨੇ ਸੱਚੇ ਹਸਤ ਕਮਲ ਵਿਚ ਉੱਪਰ ਲਹਿਰਾਉਂਦਿਆਂ ਕਿਹਾ, ਖਾਲਸਾ ਜੀ ਗੁਰੂ ਕੀ ਸਿੱਖੀ ਕਮਾਉਣ ਵਾਲਿਓ, ਬੜੇ ਬੜੇ ਸਿੱਖ ਗੁਰੂ ਨਾਨਕ ਦੇ ਦਰ ਤੋਂ ਲੈ ਕੇ ਸਿੱਖੀ ਕਮਾਉਂਦੇ, ਪੀੜ੍ਹੀ ਦਰ ਪੀੜ੍ਹੀ ਸਿੱਖੀ ਕਮਾਉਂਦੇ ਆਏ ਹੋ। बड़े बड़े सिख हो सेवा करने वाले गुरु घर च बड़ी सेवा करते रहे हो, पर अज गुरु नानक दे घर च एक सिख दी सिर दी लोड़ है। कोई सिख उठो ते अपना सीस पेड़ करने वास्ते अगे वधो। शरनाटा छा गया भी एक ही बनिया हजूर सच्चे पातशाह जी ने। हुण तक तां गुरु नानक दे घर च मौजां बनिया रहियां, खान वास्ते वन सवन्ने पदार्थां दी कोई तोड़ घाट नहीं, कोई कपड़िया दी, कोई होर किसी चीज की कोई घाट नहीं रही। सतगुरु बड़ा प्यार करते रहे अपने सेवकां नाल। आ पहली वार दसां सरूपां विच हजूर सच्चे पातशाह दी जोत वरतदी आ रही है। अगे किसे सरूप विच भी नहीं सिख दा सिर मंगिया, सुख सिखां दी मदद हुंदी रही। अज बड़ी हैरानगी होई है, सतगुरु ने सीस मंग लिया है। दोबारा हजूर ने फिर आवाज दित्ती भी खालसा जी, गुरु नानक दे घर विच एक सिख दे सिर दी लोड़ है ते कोई सिख उठो। हजूर दे दूसरे बारे बचन कहण तो भी कोई सिख उठ के हाजिर नहीं होया। तीसरी बारी हजूर ने फिर बचन किया भी खालसा जी, गुरु के सिखो, गुरु नानक दे घर विच एक सिख दी सिर दी लोड़ है ते कोई सिख उठ के अपना सीस दा बलिदान दियो। सब ने नीवियां पाईयां होईयां, पर एक सिख लाहौर तो आया होया। सतगुरु गरीब नवाज दे चरणां च गल च पल्लू पाया ते हथ जोड़े होए। सतगुरु गरीब नवाज, मैं आप जी दे चरणां च सीस भेट करन वास्ते हाजिर होया। सच्चे पातशाह में एक गल दी खिमा भी मंगनी चाहुंदा है। आप जी ने दो वार पहलों बचन किया ते मैं हुक्म मन नहीं सकया। जिस दिन तो होश संभाली सी ए सीस, उस दिन तो लैके सतगुरु तुहाडा ही समझिया सी। ए तुहाडी इमानता ते गरीब नवाज मेरा सिर प्रवान कर लवो। सतगुरां ने पुछिया कित्थों आए है, की नाम है तेरा। मैं जी दया राम हां, लाहौर तो चल के आया हां। की कोई घर च कोई रोग है, कोई बीमारी है शरीर नूं, कोई घर च तकलीफ है, क्यों सिर देण वास्ते आया है? नहीं सच्चे पातशाह, ना कोई रोग ते ना कोई बीमारी ते ना कोई घर दी दुख तकलीफ है। जिस दिन तो जन्म होया है सुरत संभाली सी, असीस सतगुरु तुहाडी इमानत समझिया होया सी। मेरी ना उठण दी जिहड़ी वड्डी भुल होई उहदी खिमा बख्शो, मेरा सीस प्रवान करो जी। हजूर मगरले बने वखरा कि शमियाना लवाया होया सी, और महापुरखां ने ओ किताब वेख पोथी वेखी जिहड़ी गोज कथा पोथी भाई हर सिंह जी डायरी सतगुरु दी रोजाना लिखिया करदे सी। कलगीधर सतगुरां दे नाल रह के भाई हर सिंह जी रोजाना डायरी लिखिया करदे, उहदी गोज कथा पोथी उस पोथी दा नाम सी। संत बाबा गुरबचन सिंह साहब जी ने ओह वेखी सी, उन्हां ने ए बचन लिखे होए ने भी असीं ओह पोथी दे दर्शन कीते सन। काली कौर सिंह जी वेले खालसा जी ओह पोथी दी तैयारी करन वास्ते कोई जिल्द दी जां होर तैयारी वास्ते लै के गए, लेकिन ओह पोथी पंथ कोलों गुम हो गई जिहड़ी अज तक प्राप्त नहीं हो सकी। ओह रोजाना दी डायरी सी गुरु गोबिंद सिंह साहब दे वेले दी, भाई हर सिंह दी लिखत है। ਉਸ ਦੇ ਪੋਗੋਜ ਕਥਾ ਪੋਥੀ ਦੇ ਵਿਚ ਖਾਲਸਾ ਜੀ ਲਿਖਿਆ ਵੀ ਜਿੱਥੇ ਮਗਰਲੇ ਬਣੇ ਵੱਖਰਾ ਸ਼ਮਿਆਨਾ, ਕਨਾਤਾਂ ਲੱਗੀਆਂ ਹੋਈਆਂ, ਚਾਨਣੀਆਂ ਲੱਗੀਆਂ ਹੋਈਆਂ, ਉਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, 1.25 ਲੱਖ ਰੁਪਈਏ ਦੀ ਚਾਨਣੀ ਚੰਦੋਆ ਉੱਪਰ ਸਜਾਇਆ ਹੋਇਆ। ਉਹ ਵੱਖਰਾ ਪੜਦਾ ਹਜੂਰ ਸੱਚੇ ਪਾਤਸ਼ਾਹ ਉਸ ਬਣੇ ਭਾਈ ਦਇਆ ਰਾਮ ਨੂੰ ਬਾਹਾਂ ਤੋਂ ਫੜ ਕੇ ਹਜੂਰ ਅੰਦਰ ਲੈ ਕੇ ਗਏ ਨੇ, ਔਰ ਗਰੀਬ ਨਵਾਜ ਨੇ ਤਲਵਾਰ ਦਾ ਵਾਰ ਕਰਕੇ ਸਿਰ ਧੜ ਨਾਲ ਵੱਖਰਾ ਕਰ ਦਿੱਤਾ। ਖੂਨ ਨਾਲ ਭਿੱਜੀ ਹੋਈ ਤਲਵਾਰ, ਖੜਕਾ ਵੀ ਹੋਇਆ, ਖੂਨ ਵੀ ਲੱਗਾ ਤਲਵਾਰ ਨੂੰ। ਮੌਜ ਦੇ ਮਾਲਕ ਸਤਿਗੁਰੂ ਫਿਰ ਸਟੇਜ ਤੇ ਆਣ ਖੜੇ ਹੋਏ, ਆਗਿਆ ਕੀਤੀ, ਸੰਗਤ ਜੀ ਇੱਕ ਸਿੱਖ ਦੇ ਸਿਰ ਦੀ ਹੋਰ ਲੋੜ ਹੈ ਤੇ ਕੋਈ ਸਿੱਖ ਹੋਰ ਉੱਠੋ। ਹੁਣ ਤਾਂ ਕੋਈ ਸ਼ੱਕ ਰਹਿ ਹੀ ਨਹੀਂ ਸੀ ਗਿਆ ਵੀ ਸਤਿਗੁਰੂ ਐਵੇਂ ਕਹਿੰਦੇ ਹੈ ਕਿ ਜਾਂ ਸਿਰ ਲੈਣਾ ਵੀ ਹੈ ਕਿ ਨਹੀਂ ਲੈਣਾ। ਜਦੋਂ ਅੰਦਰ ਸਿੱਖ ਦਾ ਤਲਵਾਰ ਨਾਲ ਸਿਰ ਧੜ ਨਾਲ ਵੱਖਰਾ ਕਰ ਦਿੱਤਾ ਤੇ ਉਹ ਖੂਨ ਨਾਲ ਭਿੱਜੀ ਹੋਈ ਤਲਵਾਰ ਵੀ ਜਦੋਂ ਵੇਖੇ, ਉਸ ਵੇਲੇ ਖਾਲਸਾ ਜੀ ਸਟੇਜ ਤੋਂ ਪਿਛਲੇ ਬੰਨੇ ਲੋਕ ਭੱਜਣੇ ਸ਼ੁਰੂ ਹੋ ਗਏ। ਬਹੁਤ ਵੱਡੀ ਤਾਦਾਦ ਚੋਂ ਪੰਡਾਲ ਖਾਲੀ ਹੋ ਗਿਆ। ਕਈ ਨਿਸ਼ਰਦਕ ਸ਼ਰਧਾ ਤੋਂ ਹੀਣੇ ਮਾਤਾ ਜੀ ਪਾਸ ਵੀ ਗਏ ਵੀ ਮਾਤਾ ਜੀ ਪਤਾ ਨਹੀਂ ਸਤਿਗੁਰੂ ਨੂੰ ਕੀ ਹੋ ਗਿਆ ਹੈ। ਹੁਣ ਤੱਕ ਤਾਂ ਗੁਰੂ ਨਾਨਕ ਦੇ ਘਰ ਚ ਮੌਜਾਂ ਬਣੀਆਂ ਰਹੀਆਂ, ਖਾਣ ਪੀਣ ਦੀ ਕੋਈ ਤੰਗੀ ਤੁਰਸੀ ਨਹੀਂ ਰਹੀ, ਪਰ ਹੁਣ ਸਤਿਗੁਰੂ ਹੁਣ ਤੱਕ ਤਾਂ ਸਿੱਖਾਂ ਦੀ ਹਿਫਾਜ਼ਤ ਕਰਦੇ ਰਹੇ, ਰੱਖਿਆ ਕਰਦੇ ਰਹੇ, ਅੱਜ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਸਿੱਖ ਦਾ ਸਿਰ ਮਾਤਾ ਜੀ ਲਾ ਦਿੱਤਾ ਹੈ, ਦੂਜਾ ਤਲਵਾਰ ਲਿਬੜੀ ਹੋਈ ਸਟੇਜ ਤੇ ਲੈ ਕੇ ਸਿਰ ਮੰਗੀ ਜਾਂਦੇ ਨੇ, ਮਾਤਾ ਜੀ ਕੋਈ ਉਪਾਅ ਕਰ, ਨਾ ਹੋਵੇ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਬਿਠਾ ਦਿੱਤਾ ਜਾਵੇ। ਕਈਆਂ ਨੇ ਇਹ ਵੀ ਕੁਝ ਯਤਨ ਕੀਤੇ, ਮਾਤਾ ਜੀ ਕੋਲ ਜਾ ਕੇ ਫਰਿਆਦ ਕੀਤੇ, ਮਾਤਾ ਜੀ ਕਹਿਣ ਲੱਗੇ ਜੋ ਕੁਝ ਕਰ ਰਹੇ ਨੇ ਉਹ ਸੰਸਾਰ ਦੇ ਭਲੇ ਵਾਸਤੇ ਕਰ ਰਹੇ ਹਨ, ਉਹਨਾਂ ਦੇ ਕੀਤੇ ਹੋਏ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੇ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਦੂਜੀ ਵਾਰ ਬਚਨ ਕਹਿਣਾ, ਤੀਜੀ ਵਾਰ ਬਚਨ ਕਹਿਣਾ, ਖਾਲਸਾ ਜੀ ਦੂਸਰਾ ਸਿੱਖ ਉੱਠ ਕੇ ਹਾਜ਼ਰ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ। ਕੀ ਨਾਮ ਹੈ ਤੇਰਾ? ਮੇਰਾ ਨਾਮ ਜੀ ਧਰਮ ਚੰਦ ਹੈ। ਕਿੱਥੋਂ ਦੇ ਰਹਿਣ ਵਾਲਾ ਹੈ? ਮੈਂ ਜੀ ਹਸਤਨਾਪੁਰ ਦਿੱਲੀ ਦੇ ਨਜ਼ਦੀਕ ਉੱਥੋਂ ਦੇ ਰਹਿਣ ਵਾਲਾ ਹੈ। ਕੀ ਕਾਰਨ ਹੈ? ਸਿਰ ਕਿਵੇਂ ਦੇਣ ਵਾਸਤੇ ਹਾਜ਼ਰ ਹੋਏ ਹੈ? ਸੱਚੇ ਪਾਤਸ਼ਾਹ ਤੁਹਾਡੀ ਇਮਾਨ ਤੇ ਕਿਰਪਾ ਕਰੋ ਤੇ ਸੇਵਾ ਵਿੱਚ ਲਾ ਲਵੋ। ਹਜ਼ੂਰ ਉਸ ਨੂੰ ਵੀ ਤੰਬੂ ਵਿੱਚ ਲਗਾਇਆ ਤੇ ਉਹਦਾ ਵੀ ਸਿਰ ਧੜ ਨਾਲ ਵੱਖਰਾ ਕੀਤਾ। ਤੀਜੀ ਵਾਰ ਆ ਕੇ ਫਿਰ ਇਹੀ ਐਲਾਨ ਕੀਤਾ, ਸਿਦਕਵਾਨ ਸਿੱਖ ਗੁਰੂ ਕੇ ਏਕੌਤਕ ਨੂੰ ਵੇਖ ਰਹੇ ਨੇ। ਤੀਸਰੀ ਵਾਰੀ ਹਜ਼ੂਰ ਦਾ ਬਚਨ ਹੋਇਆ, ਇੱਕ ਸਿੱਖ ਹੋਰ ਉੱਠ ਕੇ ਹਾਜ਼ਰ ਹੋਇਆ ਔਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਕੋਲ ਆਇਆ, ਪੁੱਛਿਆ ਕਿੱਥੋਂ ਦੇ ਰਹਿਣ ਵਾਲਾ ਹੈ? ਮੈਂ ਜੀ ਜਗਨਨਾਥਪੁਰੀ ਦਾ ਵਾਸੀ ਹੈ। ਕੀ ਨਾਮ ਹੈ ਤੇਰਾ? ਮੇਰਾ ਨਾਮ ਹਿੰਮਤ ਰਾਏ ਹੈ। ਹਜ਼ੂਰ ਨੇ ਉਹਦਾ ਵੀ ਸਿਰ ਲਿਜਾ ਕੇ ਤੰਬੂ ਵਿੱਚ ਧੜ ਨਾਲ ਵੱਖਰਾ ਕਰ ਦੇਣਾ। ਚੌਥੀ ਵਾਰ ਹਜ਼ੂਰ ਨੇ ਫਿਰ ਆ ਕੇ ਪੁੱਛਿਆ, ਕੋਈ ਹੁਕਮ ਕੀਤਾ? ਕੋਈ ਸਿੱਖ ਉੱਠੋ ਤੇ ਹੋਰ ਸੀਸ ਭੇਟ ਕਰੋ। ਹਜ਼ੂਰ ਕਲਗੀਆਂ ਵਾਲੇ ਸਤਿਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਏ ਹੈ, ਇੱਕ ਸਿੱਖ ਹੋਰ ਚੌਥਾ ਉੱਠ ਕੇ ਹਾਜ਼ਰ ਹੋਇਆ, ਕਿੱਥੋਂ ਦੇ ਰਹਿਣ ਵਾਲਾ ਤੇ ਕੀ ਨਾਮ ਹੈ ਤੇਰਾ? ਮੇਰਾ ਮਹਾਰਾਜ ਨਾਮ ਮੋਹਕਮ ਚੰਦ ਹੈ, ਮੈਂ ਦੁਆਰਕਾਪੁਰੀ ਦਾ ਵਾਸੀ ਹਾਂ, ਉੱਥੋਂ ਚੱਲ ਕੇ ਆਇਆ ਹਾਂ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹਦਾ ਵੀ ਸਿਰ ਧੜ ਨਾਲ ਵੱਖਰਾ ਕੀਤਾ ਹੈ। ਪੰਜਵੀਂ ਵਾਰੀ ਸਟੇਜ ਤੋਂ ਐਲਾਨ ਹੋਇਆ, ਕੋਈ ਸਿੱਖ ਉੱਠੋ ਆਪਣਾ ਸੀਸ ਭੇਟ ਕਰੋ। ਹਜ਼ੂਰ ਸੱਚੇ ਪਾਤਸ਼ਾਹ ਦੇ ਹੁਕਮ ਤੇ ਪਹਿਰਾ ਦਿੰਦਿਆਂ ਹੋਇਆ ਪੰਜਵਾਂ ਸਿੱਖ ਉੱਠ ਕੇ ਹਾਜ਼ਰ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਨੇ ਉਸ ਨੂੰ ਵੀ ਪੁੱਛਿਆ, ਭਾਈ ਕਿੱਥੋਂ ਆਇਆ? ਕੀ ਨਾਮ ਹੈ ਤੇਰਾ ਤੇ ਕਿੱਥੋਂ ਦੇ ਰਹਿਣ ਵਾਲਾ ਹੈ? ਮੇਰਾ ਨਾਮ ਮਹਾਰਾਜ ਸਾਹਿਬ ਚੰਦ ਹੈ, ਮੈਂ ਬਿਦਰਪੁਰੀ ਦੇ ਰਹਿਣ ਵਾਲਾ ਕਰਨਾਟਕਾ ਦਾ ਵਾਸੀ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹਦਾ ਵੀ ਸਿਰ ਤਲਵਾਰ ਨਾਲ ਵੱਖਰਾ ਕਰ ਦਿੱਤਾ, ਸਤਲੁਜ ਦਰਿਆ ਦਾ ਜਲ ਲਿਆ, ਲੋਹੇ ਦਾ ਖੰਡਾ ਲੋਹੇ ਦਾ ਬਾਟਾ, ਖੱਬਾ ਗੋਡਾ ਥੱਲੇ ਸੱਜਾ ਗੋਡਾ ਖੜਾ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਆਸਣ ਸਜਾ ਲਿਆ। ਸਤਲੁਜ ਦੇ ਲਿਆਂਦੇ ਹੋਏ ਸੁੱਚੇ ਜਲ ਨੂੰ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਲਟੀ ਚ ਪਾ ਕੇ ਲੋਹੇ ਦਾ ਖੰਡਾ ਫੇਰਦਿਆਂ ਹੋਇਆ ਪੰਜ ਬਾਣੀਆਂ ਦਾ ਨਿਤਨੇਮ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਸੰਪੂਰਨ ਪਾਠ, ਇਹ ਪੰਜ ਬਾਣੀਆਂ ਦਾ ਨਿਤਨੇਮ ਕਰ ਰਹੇ ਸੀ। ਮਾਤਾ ਜੀ ਉਹਨੇ ਚਿਰ ਨੂੰ ਆਏ ਪਤਾਸੇ ਲੈ ਕੇ ਹਾਜ਼ਰ ਹੋਏ। ਹਜ਼ੂਰ ਕਹਿਣਗੇ ਬਹੁਤ ਵਧੀਆ ਹੋਇਆ, ਖਾਲਸਾ ਮਿਠਾਸ ਵਾਲਾ ਵੀ ਹੋਵੇਗਾ। ਉਹ ਪਤਾਸੇ ਪਾਏ ਉਹ ਅੰਮ੍ਰਿਤ ਜਲ ਵਿੱਚ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਉਹਨਾਂ ਪੰਜਾਂ ਪਿਆਰਿਆਂ ਨੂੰ ਸੁਰਜੀਤ ਕਰਕੇ ਹਜ਼ੂਰ ਨੇ ਉਹਨਾਂ ਦੇ ਗਾਤਰੇ ਕਿਰਪਾਨਾਂ ਪਵਾਈਆਂ, ਉਹਨਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਔਰ ਸੋਹਣਾ ਖਾਲਸਾਈ ਲਿਬਾਸ ਉਹਨਾਂ ਨੂੰ ਪਹਿਨਾਇਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਹਾਜ਼ਰ ਕਰਕੇ ਫਿਰ ਉਹਨਾਂ ਪੰਜਾਂ ਪਿਆਰਿਆਂ ਨੂੰ ਖਾਲਸਾ ਜੀ ਖਾਲਸਾ ਸਜਾ ਦਿੱਤਾ, ਅੰਮ੍ਰਿਤ ਦੀ ਦਾਤ ਦਿੱਤੀ ਪੰਜ ਵਾਰੀ ਛਕਣ ਵਾਸਤੇ। ਪੰਜ ਵਾਰੀ ਫਿਰ ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਨੇ ਅੱਖਾਂ ਤੇ ਛੱਟੇ ਮਾਰਨੇ ਤੇ ਪੰਜ ਵਾਰੀ ਕੇਸਾਂ ਚ ਅੰਮ੍ਰਿਤ ਪਾਉਣਾ। ਇਹ ਮਰਿਆਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਾਇਮ ਕਰਕੇ ਉਹਨਾਂ ਪੰਜਾਂ ਪਿਆਰਿਆਂ ਦੇ ਨਾਮ ਬਦਲ ਦਿੱਤੇ। ਦਇਆ ਰਾਮ ਤੋਂ ਦਇਆ ਸਿੰਘ ਹੋ ਗਿਆ, ਧਰਮ ਚੰਦ ਤੋਂ ਧਰਮ ਸਿੰਘ ਬਣ ਗਿਆ, ਮੋਹਕਮ ਚੰਦ ਤੋਂ ਮੋਹਕਮ ਸਿੰਘ ਹੋ ਗਿਆ, ਹਿੰਮਤ ਰਾਏ ਤੋਂ ਹਿੰਮਤ ਸਿੰਘ ਹੋ ਗਿਆ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣ ਗਿਆ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਸੀਂ ਕਿੱਥੋਂ ਕਿੱਥੋਂ ਚੱਲ ਕੇ ਆਏ ਹੋ? ਉਹਨਾਂ ਅਸਥਾਨਾਂ ਤੋਂ ਚੱਲ ਕੇ ਆਏ ਹੋ, ਤੁਹਾਡੇ ਨਾਮ ਵੀ ਬੜੇ ਸੁੰਦਰ ਹਨ। ਉਸ ਥਾਂ ਤੋਂ ਦਇਆ ਸਿੰਘਾਂ ਤੂੰ ਚੱਲ ਕੇ ਆਇਆ ਹੈ। ਇਹ ਖਾਲਸਾ ਦਇਆਵਾਨ ਹੋਵੇਗਾ ਜਿਸ ਲਾਹੌਰ ਚ ਸਵਾ ਪਹਿਰ ਤੱਕ ਕਹਿਰ ਵਰਤਦਾ ਸੀ। ਕਹਿਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸਵਾ ਪਹਿਰ ਤੱਕ ਗਾਵਾਂ ਦਾ ਕਸਾਈ ਬੁੱਚੜ ਕਤਲ ਕਰਦੇ ਨੇ, ਭੇਡੂ ਸ਼ਤਰੂ ਜਿਹੜੇ ਨੇ ਮਾਰੇ ਕੋਏ ਜਾਂਦੇ ਨੇ। ਜਿੱਥੇ ਕਹਿਰ ਵਰਤਦਾ ਜੀਵਾਂ ਤੇ ਅਤਿਆਚਾਰ ਹੁੰਦਾ ਲਾਹੌਰ ਦੀ ਧਰਤੀ ਤੇ, ਉਥੋਂ ਭਾਈ ਦਇਆ ਸਿੰਘਾ ਤੂੰ ਆਇਆ ਚੱਲ ਕੇ ਤੇ ਖਾਲਸਾ ਦਇਆਵਾਨ ਹੋਵੇਗਾ। ਇਹ ਦਇਆ ਦੀ ਨਿਸ਼ਾਨੀ ਹੈ ਤੇ ਦਇਆ ਤੋਂ ਖਾਲਸਾ ਪੈਦਾ ਹੋਵੇਗਾ। ਭਾਈ ਧਰਮ ਸਿੰਘ ਨੂੰ ਪੁੱਛਿਆ ਕਿੱਥੋਂ ਆਇਆ? ਮੈਂ ਮਹਾਰਾਜ ਦਿੱਲੀ ਤੋਂ ਆਇਆ ਹਾਂ। ਹਜ਼ੂਰ ਕਹਿਣ ਲੱਗੇ, ਉਹ ਦਿੱਲੀ ਜਿਹੜੀ ਰਾਜਨੀਤੀ ਦੀ ਕਿੱਲੀ ਸਮਝੀ ਹੋਈ ਹੈ, ਜਿੱਥੇ ਸਰਮਦ ਵਰਗੇ ਸੂਫੀ ਫਕੀਰਾਂ ਦਾ ਕਤਲ ਹੋਇਆ, ਜਿੱਥੇ 1732 ਵਿਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਉਨ੍ਹਾਂ ਦੇ ਨਾਲ ਦੇ ਤਿੰਨੇ ਸਿੱਖ ਸ਼ਹੀਦ ਕਰ ਦਿੱਤੇ ਗਏ, ਹਜ਼ਾਰਾਂ ਬੇਦੋਸ਼ੇ ਲੋਕਾਂ ਦਾ ਕਤਲੇਆਮ ਦਿੱਲੀ ਵਿਚ ਹੁੰਦਾ ਰਿਹਾ, ਜਿੱਥੋਂ ਦੀ ਬਾਦਸ਼ਾਹੀ ਰਾਜ ਤਖ਼ਤ ਤੇ ਮਾਲਕ ਬਣ ਕੇ ਪਰਜਾ ਤੇ ਉੱਤੇ ਅਤਿਆਚਾਰ ਤੇ ਜ਼ੁਲਮ ਕਰਦੀ ਤੇ ਧਰਮੀ ਬੰਦਿਆਂ ਨੂੰ ਕੋਹ ਕੋਹ ਕੇ ਮਾਰਦੀ ਰਹੀ। ਤੂੰ ਧਰਮ ਸਿੰਘਾ ਉਥੋਂ ਚੱਲ ਕੇ ਆਇਆ, ਧਰਮ ਉਥੋਂ ਚੱਲ ਕੇ ਆਇਆ ਦਿੱਲੀ ਵਿਚੋਂ। ਇਹ ਖਾਲਸਾ ਧਰਮੀ ਹੋਵੇਗਾ। ਧਰਮੀ ਦਇਆ ਦੀ ਕੁੱਖੋਂ ਧਰਮ ਜਨਮ ਲੈਂਦਾ ਹੈ। ਪਹਿਲੇ ਪਿਆਰੇ ਦਇਆ ਸਿੰਘ ਜੀ ਤੇ ਧਰਮ ਸਿੰਘ ਦੁਬਾਰਾ ਆਇਆ ਹੈ। ਜਿੱਥੇ ਦਇਆ ਮਾਂ ਹੈ ਤੇ ਧਰਮ ਪੁੱਤਰ ਹੈ। ਤਹੌਲ ਧਰਮ ਦਇਆ ਕਾ ਪੂਤ। ਜਿੱਥੇ ਖਾਲਸਾ ਦਇਆਵਾਨ ਹੋਵੇਗਾ ਉਥੇ ਖਾਲਸਾ ਧਰਮੀ ਵੀ ਹੋਵੇਗਾ। ਮੇਰਾ ਖਾਲਸਾ ਧਰਮੀ ਹੋਵੇਗਾ। ਤੀਸਰੇ ਨੇ ਪੁੱਛਿਆ ਤੂੰ ਕਿੱਥੋਂ ਚੱਲ ਕੇ ਆਇਆ? ਮੈਂ ਜਗਨਨਾਥਪੁਰੀ ਦੇ ਰਹਿਣ ਵਾਲਾ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣਿਆ। ਸਤਿਗੁਰੂ ਕਹਿਣਗੇ ਤੂੰ ਉਥੋਂ ਚੱਲ ਕੇ ਆਇਆ ਜਗਨਨਾਥਪੁਰੀ ਤੋਂ, ਜਿੱਥੇ ਖਾਲਸਾ ਜੀ ਭਗਵਾਨ ਕ੍ਰਿਸ਼ਨ ਦੀਆਂ ਅਸਥੀਆਂ ਵੀ ਬਿਰਸ਼ ਦੇ ਥੱਲੇ ਰੁਲਦੀਆਂ ਰਹੀਆਂ। ਨਾ ਕਿਸੇ ਨੇ ਮੂਰਤੀ ਸਥਾਪਿਤ ਕੀਤੀ ਤੇ ਨਾ ਕਿਸੇ ਨੇ ਸਤਿਕਾਰ ਤੇ ਮਾਣ ਕੀਤਾ। ਜਿੱਥੇ ਬੋਜਦਲ ਤੇ ਡਰਪੋਕ ਲੋਕਾਂ ਦਾ ਹਿਰਦਾ ਬਣਿਆ ਹੋਇਆ ਸੀ, ਉਥੋਂ ਹਿੰਮਤ ਮੇਰੇ ਖਾਲਸੇ ਪਾਸ ਚੱਲ ਕੇ ਆਈ ਹੈ। ਮੇਰਾ ਖਾਲਸਾ ਹਿੰਮਤੀ ਹੋਵੇਗਾ। ਹਿੰਮਤੇ ਚੌਥੇ ਪਿਆਰੇ ਨੂੰ ਹਜ਼ੂਰ ਸੱਚੇ ਪਾਤਸ਼ਾਹ ਨੇ ਪੁੱਛਿਆ ਤੂੰ ਕਿੱਥੋਂ ਚੱਲ ਕੇ ਆਇਆ? ਕੀ ਨਾਮ ਹੈ? ਮੈਂ ਮਹਾਰਾਜ ਦੁਆਰਕਾਪੁਰੀ ਦਾ ਰਹਿਣ ਵਾਲਾ ਤੇ ਮੋਹਕਮ ਚੰਦ ਮੇਰਾ ਨਾਮ ਹੈ। ਅੰਮ੍ਰਿਤ ਛਕਾ ਕੇ ਮੋਹਕਮ ਸਿੰਘ ਬਣਾ ਦਿੱਤਾ। ਮੋਹਕਮ ਨਾਮ ਹੁੰਦਾ ਇਸਤਰ ਦਾ ਵੀ, ਜਿੱਥੇ ਪੈਰ ਗੱਡ ਦਿੱਤਾ ਹੈ ਨਾ ਉਦੋਂ ਪੈਰ ਪਿੱਛੇ ਨਹੀਂ ਕਰਨਾ, ਮੋਹਕਮ ਹੋ ਜਾਣਾ, ਇਸਥਿਤ ਹੋ ਜਾਣਾ। ਸਤਿਗੁਰੂ ਕਹਿਣਗੇ ਤੂੰ ਉਥੋਂ ਚੱਲ ਕੇ ਆਇਆ। ਜਿੱਥੇ ਭਗਵਾਨ ਕ੍ਰਿਸ਼ਨ ਦੀ ਬਣੀ ਹੋਈ ਮੂਰਤੀ ਜਿਹਨੂੰ ਰਣਛੋੜ ਮੂਰਤੀ ਕਹਿੰਦੇ, ਰਣਛੋੜ ਮੂਰਤੀ ਜਿਉਂ ਭੱਜੇ ਸੀ ਮੈਦਾਨੇ ਜੰਗ ਵਿਚ, ਉਥੇ ਜਾ ਕੇ ਲੁਕੇ ਝਾੜੀਆਂ ਵਿਚ, ਉਸ ਮੂਰਤੀ ਬਣੀ ਹੈ ਰਣਛੋੜ ਮੂਰਤੀ। ਐਸਾ ਖਾਲਸਾ ਪੰਥ ਪੈਦਾ ਕਰ ਦੇਵਾਂਗਾ ਮੈਦਾਨੇ ਜੰਗ ਚ ਰਣ ਛੱਡ ਕੇ ਇਕ ਇੰਚ ਵੀ ਪੈਰ ਪਿੱਛੇ ਨੂੰ ਨਹੀਂ ਪਰਤਾਵੇਗਾ, ਅਗਾਂਹ ਵਧੇਗਾ। ਮੇਰਾ ਖਾਲਸਾ ਅਗਾਂਹ ਵਧੇਗਾ। ਸਤਿਗੁਰੂ ਕਹਿਣਗੇ ਸਿਰ ਲੱਥੇ ਤੋਂ ਵੀ ਮੇਰਾ ਖਾਲਸਾ ਅਗਾਂਹ ਵਧ ਕੇ ਤਰੱਕੀ ਕਰੇਗਾ। ਭਾਈ ਮੋਹਕਮ ਸਿੰਘਾ ਤੂੰ ਉਥੋਂ ਚੱਲ ਕੇ ਆਇਆ ਦੁਆਰਕਾਪੁਰੀ ਤਾਂ। ਪੰਜਵੇਂ ਪਿਆਰੇ ਨੂੰ ਪੁੱਛਿਆ ਕਿੱਥੋਂ ਆਏ ਹੋ? ਮੈਂ ਮਹਾਰਾਜ ਬਿਦਰਪੁਰੀ ਦਾ ਰਹਿਣ ਵਾਲਾ ਹੈ, ਮੇਰਾ ਨਾਮ ਸਾਹਿਬ ਚੰਦ ਹੈ। ਹਜ਼ੂਰ ਨੇ ਸਾਹਿਬ ਸਿੰਘ ਬਣਾ ਦਿੱਤਾ। ਤੂੰ ਉਥੋਂ ਚੱਲ ਕੇ ਆਇਆ ਜਿੱਥੋਂ ਦਾ ਨਿਮਾਣਾ ਵਿਚ ਨਤਾਣਾ ਵਿਚਾਰਾ ਬਿਦਰ ਭਗਤ ਹੈ, ਜਿਹਨੂੰ ਬਣਦਾ ਹੱਕ ਵੀ ਨਾ ਮੌਕੇ ਦੇ ਲੋਕਾਂ ਨੇ ਨਾ ਦਿੱਤਾ। ਭਾਵੇਂ ਉਹਦੀ ਕੱਖਾਂ ਦੀ ਝੌਂਪੜੀ ਵਿਚ ਭਗਵਾਨ ਕ੍ਰਿਸ਼ਨ ਜੀ ਗਏ, ਉਹਦੀ ਮਾਂ ਦੀ ਦਾਸੀ ਦਾ ਬਣਿਆ ਹੋਇਆ ਕੇਲਿਆਂ ਦੀਆਂ ਛਿਲਕਾਂ ਵੀ ਖਾਧੀਆਂ ਤੇ ਬਿਦਰ ਦਾ ਆਲੂਣਾ ਸਾਗ ਵੀ ਖਾਧਾ, ਪਰ ਰਾਜ ਭਾਗ ਦਾ ਹਿੱਸਾ ਬਣਦਾ ਸੀ। ਕੌਰਵਾਂ ਨੇ ਉਸ ਗਰੀਬ ਦੀ ਗੱਲ ਦੀ ਵੀ ਪਰਵਾਹ ਨਾ ਕੀਤੀ ਤੇ ਭਗਵਾਨ ਕ੍ਰਿਸ਼ਨ ਦੀ ਵੀ ਗੱਲ ਨੂੰ ਨਾ ਚਿਤਾਰਿਆ ਤੇ ਬਣਦਾ ਹੱਕ ਨਾ ਦਿੱਤਾ। ਉਹ ਸਾਹਿਬ ਦੀ ਪ੍ਰਾਪਤੀ ਵਾਲਾ ਨਾ ਹੋ ਸਕਿਆ, ਸਾਹਿਬ ਨਾ ਬਣ ਸਕਿਆ, ਗੁਲਾਮ ਹੀ ਰਿਹਾ, ਗੁਲਾਮ ਬਿਦਰ। ਉਹਦਾ ਬਣਦਾ ਹੱਕ ਨਾ ਮਿਲਿਆ, ਉਹਨੂੰ ਨੌਕਰੀ ਬਣਾ ਛੱਡਿਆ, ਪੀ ਸੇਵਕ ਹੈ, ਇਹਦੀ ਗੱਲ ਦੀ ਵੀ ਕੋਈ ਪ੍ਰਵਾਹ ਨਹੀਂ। ਮੈਂ ਖਾਲਸੇ ਨੂੰ ਉਹ ਐਸਾ ਸਾਹਿਬ ਬਣਾ ਦੇਵਾਂਗਾ, ਸਾਹਿਬ ਔਰ ਨਿਮਾਣੇ ਨਤਾਣਿਆਂ ਨੂੰ ਗੱਲ ਨਾਲ ਲਾ ਕੇ ਸਾਹਿਬ ਦੀ ਪ੍ਰਾਪਤੀ ਵਾਲਾ ਮੇਰਾ ਖਾਲਸਾ ਹੋਵੇਗਾ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਬਖਸ਼ੀ ਤੇ ਨਾਮ ਬਦਲ ਦਿੱਤੇ, ਕਾਇਆਂ ਬਦਲ ਦਿੱਤੇ। ਔਰ ਕਿਹਾ ਹੁਣ ਤੁਹਾਡੀ ਜਾਤ ਗੋਤ ਵੀ ਇੱਕ ਹੋਵੇਗੀ ਖਾਲਸਾ, ਜਾਤਾਂ ਗੋਤਾਂ ਪਾਤਾਂ ਦੇ ਬੰਧਨਾਂ ਤੋਂ ਵੀ ਮੁਕਤ ਹੋਵੇਗਾ। ਅੱਜ ਤੋਂ ਬਾਅਦ ਤੁਸੀਂ ਕਿਸੇ ਮਨੁੱਖ ਦੇ ਨਹੀਂ, ਖਾਲਸਾ ਗੁਰੂ ਤੇ ਗੁਰੂ ਖਾਲਸਾ ਬਣ ਚੁੱਕੇ ਹੋ, ਔਰ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਤੁਹਾਨੂੰ ਫਤਿਹਯਾਬੀ ਬਖਸ਼ਿਸ਼ ਕਰੇਗਾ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਨਾਰਾ ਦਿੱਤਾ ਔਰ ਪੰਜ ਪਿਆਰਿਆਂ ਦੀ ਚੋਣ ਕਰਕੇ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਬਖਸ਼ੇ। ਭਾਈ ਸੰਤੋਖ, ਭਾਈ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਬਚਨ ਲਿਖੇ ਨੇ ਪੰਥ ਪ੍ਰਕਾਸ਼ ਦੇ ਅੰਦਰ, ਜਿਹੜੇ ਬਹੁਤੇ ਸਦਾਉਂਦੇ ਸੀ ਨਾ ਅੱਗੇ ਹੋ ਕੇ ਬੈਠਣ ਵਾਲੇ ਸੀ, ਜਦੋਂ ਮੇਰੇ ਸਤਿਗੁਰਾਂ ਨੇ ਪਰਖ ਦਾ ਸਮਾਂ ਲਿਆਂਦਾ, ਜੋਸ਼ ਕਉਏ ਕੁਣਕੇ ਕੇ ਭਾਜ ਗਏ ਇੱਕ ਠੁਣਕੇ ਕੇ, ਉਹ ਸਭ ਭੱਜ ਨਿਕਲੇ ਵੀ ਹੁਣ ਸਿਰ ਦੇਣ ਦੀ ਵਾਰੀ ਆ ਗਈ ਹੈ ਤੇ ਸਤਿਗੁਰਾਂ ਨੇ ਸਿਰ ਵੱਢ ਦੇਣੇ ਨੇ, ਪਿਛਾਂ ਭੱਜ ਜਾਓ ਨਿਕਲ ਜਾਓ। ਬਲਿਹਾਰ ਜਾਈ ਉਹਨਾਂ ਪੰਜ ਸਿੱਖਾਂ ਦੇ ਜਿਨ੍ਹਾਂ ਦੀ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਚੋਣ ਕੀਤੀ ਤੇ ਸਤਿਗੁਰ ਆ ਗਏ, ਸੀਸ ਭੇਟਦੇ ਹੋ ਜੇ ਸਤਿਗੁਰ ਸਾਚੇ ਭਾਵੈ। ਸਤਿਗੁਰੂ ਦੇ ਚਰਨਾਂ ਚ ਆਪਣੇ ਸੀਸ ਭੇਟ ਕੀਤੇ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੇ। ਜਿਸ ਅੰਮ੍ਰਿਤ ਦੀ ਬੂੰਦ ਬੂੰਦ ਨੂੰ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੇਵਤੇ, ਰਿਸ਼ੀ, ਮੁਨੀ, ਪੀਰ, ਫਕੀਰ, ਵਰੈਬਰ, ਔਲੀਏ, ਜਿਸ ਅੰਮ੍ਰਿਤ ਦੀ ਬੂੰਦ ਨੂੰ ਤਰਸਦੇ ਰਹਿ। ਸਿਕੰਦਰ ਵਰਗੇ ਬਾਦਸ਼ਾਹ ਅੰਮ੍ਰਿਤ ਦੀ ਭਾਲ ਕਰਦਾ ਪਹਾੜਾਂ ਚ ਫਿਰਦਾ ਰਿਹਾ, ਜਦੋਂ ਪਹਾੜਾਂ ਵਿਚ ਅੰਮ੍ਰਿਤ ਲੱਭਦਾ ਰਿਹਾ ਖਾਲਸਾ ਜੀ, ਉਹ ਕਦੇ ਜਦੋਂ ਅੰਮ੍ਰਿਤ ਦੇ ਕੁੰਡ ਵੱਲ ਨੂੰ ਜਾ ਰਿਹਾ ਸੀ, ਪਹਿਲੋਂ ਸੱਪਾਂ ਦਾ ਕੁੰਡ ਆਇਆ, ਬੜੇ ਭਿਆਨਕ ਜ਼ਹਿਰੀਲੇ ਸੱਪ, ਉਹਨਾਂ ਤੋਂ ਬਾਜਦਾ ਬਚਾਉਂਦਾ ਅੱਗੇ ਗਿਆ। ਇੱਕ ਸੁਦਰਸ਼ਨ ਚੱਕਰ ਬੜਾ ਭਿਆਨਕ ਚੱਲਦਾ ਹੈ, ਉਹਦੇ ਤੋਂ ਬਾਜਦਾ ਬਚਾਉਂਦਾ ਜਦੋਂ ਅੱਗੇ ਗਿਆ ਤਾਂ ਛੋਟੇ ਜਿਹੇ ਥਾਂ ਤੇ ਅੰਮ੍ਰਿਤ ਦਾ ਕੁੰਡ ਆਇਆ, ਉਥੇ ਬੈਠ ਕੇ ਪੀਣ ਲੱਗਾ ਅੰਮ੍ਰਿਤ। ਇਧਰੋਂ ਸਵਰਗ ਦਾ ਰਾਜਾ ਇੰਦਰ ਦੇਵਤਾ ਦੇ ਮਨ ਚ ਆਈ ਵੀ ਜੇ ਇਹਨੇ ਅੰਮ੍ਰਿਤ ਪੀ ਲਿਆ ਇਹਨੇ ਅਮਰ ਹੋ ਜਾਣਾ ਤੇ ਮੇਰਾ ਰਾਜ ਖੁੱਸ ਜਾਵੇਗਾ, ਕਿਵੇਂ ਨਾ ਕਿਸੇ ਨੂੰ ਰੋਕ ਲੈਣਾ ਚਾਹੀਦਾ ਵੀ ਅੰਮ੍ਰਿਤ ਨਾ ਪੀ ਸਕੇ। ਕੋਲ ਬੈਠੀ ਸੀ ਹੋਰ ਵਸੀ, ਉਹ ਕਹਿਣ ਲੱਗੀ ਮਹਾਰਾਜ ਮੇਰੀ ਡਿਊਟੀ ਲਾਓ, ਮੈਂ ਇਹਨੂੰ ਹਟਾ ਦੇਣੀ ਹੈ ਅੰਮ੍ਰਿਤ ਪੀਣ ਤੋਂ। ਉਸ ਵੇਲੇ ਖਾਲਸਾ ਜੀ ਕਹਿਣ ਲੱਗੇ ਠੀਕ ਹੈ, ਉਹ ਸਵਰਗ ਚੋਂ ਆ ਕੇ ਗਿਲਜ ਦਾ ਰੂਪ ਧਾਰ ਕੇ ਅੰਮ੍ਰਿਤ ਦੇ ਕੁੰਡ ਦੇ ਦੂਜੇ ਬੰਨੇ ਜਾ ਬੈਠੇ, ਔਰ ਖੂਨ ਪਾਕ ਸਰੀਰ ਤੋਂ ਵਗ ਰਿਹਾ ਤੇ ਖੰਭ ਵੀ ਸੀਟ ਦੇ ਉੱਤੇ ਨਹੀਂ। ਉਸ ਵੇਲੇ ਜਦੋਂ ਇਹ ਬੁੱਕ ਭਰ ਕੇ ਪੀਣ ਲੱਗਾ ਸਿਕੰਦਰ ਬਾਦਸ਼ਾਹ ਅੰਮ੍ਰਿਤ ਦਾ, ਉਹ ਨੀਚ ਗੀਤ ਹੱਸਣ ਲੱਗ ਪਏ, ਖਿੜਖਿੜਾ ਕੇ ਹੱਸੇ। ਇਹਨੇ ਆਵਾਜ਼ ਮਾਰ ਕੇ ਪੁੱਛਿਆ ਨੀਚ ਗੀਤ, ਮੈਂ ਅੰਮ੍ਰਿਤ ਪੀਣ ਲੱਗਾ ਤੇ ਤੂੰ ਹੱਸ ਰਹੀ ਹੈ, ਕੀ ਕਾਰਨ ਹੈ? ਉਸਨੇ ਆਖਿਆ ਪੀ ਲੈ ਪੀ ਲੈ, ਜਦੋਂ ਕਦਾ ਮੈਂ ਇਹ ਖੋਟਾ ਪਾਣੀ ਪੀਤਾ ਮੇਰੀ ਹਾਲਤ ਵੱਲ ਵੇਖ, ਪੰਖ ਏਕ ਤਨ ਨਾ ਰਹਿਓ ਜਬਕਾ ਪੀਆ ਕੋ ਨੀਰ। ਉਹ ਛਲ ਕਰਨ ਵਾਸਤੇ ਆਈ ਸੀ, ਧੋਖਾ ਕਰਨ ਵਾਸਤੇ ਆਈ ਸੀ, ਕਹਿਣ ਕਿ ਨਾ ਤਾਂ ਮੈਂ ਹੁਣ ਮਰਦੀ ਹਾਂ ਕਿਉਂਕਿ ਅੰਮ੍ਰਿਤ ਪੀ ਬੈਠੀ ਹੈ, ਖੰਭ ਸਰੀਰ ਤੇ ਕੋ ਨਹੀਂ ਰਿਹਾ, ਖੂਨ ਪਾਕ ਵਗੀ ਜਾਂਦਾ, ਮੇਰੀ ਹਾਲਤ ਵੇਖ ਲੈ, ਜੇ ਤੂੰ ਵੀ ਪੀਣਾ ਤੇ ਪੀ ਲੈਣ, ਚੰਗਾ ਹੁੰਦਾ ਬੁੱਕ ਭਰ ਕੇ ਛਕ ਲੈਂਦਾ। ਪਰ ਨਹੀਂ ਪੀ ਸਕਿਆ ਖਾਲਸਾ ਜੀ, ਭਰਿਆ ਪ੍ਰਾਤਾ ਬੁੱਕ ਅੰਮ੍ਰਿਤ ਦਾ, ਸਿਕੰਦਰ ਨੇ ਡੋਲ ਦਿੱਤਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹੇ ਉਨ੍ਹਾਂ ਨੇ ਆਸਾ ਰਾਗ ਕੇ ਜ਼ਰੂਰ ਬਚਨ ਪੜ੍ਹਿਆ ਹੋਵੇਗਾ। ਹਜ਼ੂਰ ਕਹਿੰਦੇ ਨੇ ਕਰਮ ਹੀ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ। ਪੰਜਵੇਂ ਪਾਤਸ਼ਾਹ ਦੇ ਬਚਨ ਨੇ ਉਹ ਅੰਮ੍ਰਿਤ ਭਰਿਆ ਪ੍ਰਾਤਾ ਇੱਕ ਬੁੱਕ ਡੋਲ ਦਿੱਤਾ। ਸ਼ਾਹ ਸਿਕੰਦਰ ਪਾਲੇ ਅਬਹਿ ਯਾਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ਪੀਤੋਸ ਨਾਹੀ ਅੰਮ੍ਰਿਤ ਅਬਹਿ ਯਾਤ ਆਪਣਾ ਦਸਤ ਪਹਾਰਣ ਵਜੀਦਾ ਕੌਣ ਕਹਿ ਸਾਹਿਬ ਨੂੰ ਇਉਂ ਨਹੀਂ ਇੰਜ ਕਰਨ। ਭਰਿਆ ਪ੍ਰਾਤਾ ਅੰਮ੍ਰਿਤ ਦਾ ਬੁੱਕ ਡੋਲ ਦਿੱਤਾ ਤੇ ਨਹੀਂ ਸੀ ਪੀ ਸਕਿਆ। ਜੇ ਸੰਮ੍ਰਿਤ ਦੀ ਬੂੰਦ ਬੂੰਦ ਨੂੰ ਲੋਕ ਤਰਸਦੇ ਰਹਿ, ਧਨ ਕਲਗੀਆਂ ਵਾਲਿਆ ਸਤਿਗੁਰਾ, ਕਿਸੇ ਕੌਮ ਦੇ ਕੋਲ ਅੰਮ੍ਰਿਤ ਦੀ ਦਾਤ ਨਹੀਂ, ਕਿਸੇ ਧਰਮ ਕੋਲ ਅੰਮ੍ਰਿਤ ਦੀ ਦਾਤ ਨਹੀਂ, ਜਿਹੜੀ ਅੰਮ੍ਰਿਤ ਦੀ ਦਾਤ ਮੇਰੇ ਸਤਿਗੁਰੂ ਪਿਤਾ ਨੇ ਕਿਰਪਾ ਕਰਕੇ ਦਿੱਤੇ। ਕਿੱਡੀ ਕੁ ਕੀਮਤ ਹੈ ਅੰਮ੍ਰਿਤ ਦੀ ਖਾਲਸਾ ਜੀ, ਇਸ ਗੱਲ ਤੋਂ ਅੰਦਾਜ਼ਾ ਲਾ ਲਈਏ। ਪੰਜਾਂ ਪਿਆਰਿਆਂ ਦੀ ਹੋਈ ਚੋਣ, ਉਨ੍ਹਾਂ ਦੇ ਗਾਤਰੇ ਕਿਰਪਾਨਾਂ ਸੋਹਣੇ ਸਿਰਾਂ ਤੇ ਦੁਮਾਲੇ ਦਸਤਾਰੇ ਸਜਾਏ, ਪੰਜ ਕਕਾਰਾਂ ਦੀ ਰਹਿਤ ਬਖਸ਼ੀ, ਤੇੜ ਜਾਤਸਾ ਦੀ ਨਿਸ਼ਾਨੀ ਕਸ਼ਹਿਰਾ ਪਹਿਨਾਇਆ, ਔਰ ਗਰੀਬ ਨਵਾਜ ਕਹਿਣਗੇ ਇਹ ਮੇਰਾ ਖਾਲਸਾ ਹੈ। ਉਸ ਖਾਲਸੇ ਪੰਥ ਨੂੰ ਆਗਿਆ ਕੀਤੀ ਵੀ ਹੁਣ ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ, ਤੁਸੀਂ ਹੁਣ ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਪੰਜਾਂ ਪਿਆਰਿਆਂ ਵਾਲੀ ਜਗ੍ਹਾ ਤੇ ਆਪ ਖਲੋ ਗਏ ਨੇ ਅੰਮ੍ਰਿਤ ਲੈਣ ਵਾਸਤੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਗ੍ਹਾ ਤੇ ਹੁਣ ਪੰਜ ਪਿਆਰਿਆਂ ਨੂੰ ਸਟੇਜ ਤੇ ਖੜੇ ਕਰ ਲਿਆ। ਬੇਨਤੀ ਕੀਤੀ, ਸਤਿਗੁਰੂ ਅਸੀਂ ਤੁਹਾਡੇ ਦਰ ਦੇ ਭਿਖਾਰੀ ਮੰਗਤੇ, ਤੁਸੀਂ ਸਾਡੇ ਕੋਲ ਅੰਮ੍ਰਿਤ ਮੰਗ ਰਹੇ ਹੋ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਖਾਲਸਾ ਗੁਰੂ, ਗੁਰੂ ਖਾਲਸਾ ਬਣ ਚੁੱਕੇ ਹੋ, ਹੁਣ ਖਾਲਸਾ ਭਿਖਾਰੀ ਨਹੀਂ ਰਿਹਾ, ਤੁਸੀਂ ਸ਼ਹਿਨਸ਼ਾਹ ਬਣ ਚੁੱਕੇ ਹੋ। ਖਾਲਸਾ ਮੇਰਾ ਜਿਹੜਾ ਉਹ ਕੁਛ ਸਧਾਰਨ ਨਹੀਂ ਰਿਹਾ। ਹਜ਼ੂਰ ਗਰੀਬ ਨਵਾਜ ਕਹਿਣਗੇ ਸਾਨੂੰ ਵੀ ਅੰਮ੍ਰਿਤ ਬਖਸ਼ੋ। ਬੇਨਤੀ ਕੀਤੀ ਪੰਜ ਪਿਆਰਿਆਂ ਦੇ ਜਥੇਦਾਰ ਪਿਆਰੇ ਦਇਆ ਸਿੰਘ ਸਾਹਿਬ ਜੀ ਨੇ, ਬਾਜਾਂ ਵਾਲਿਆ ਧਰਮੀ ਬਾਪੂ, ਤੁਸੀਂ ਇਹ ਸਾਡੇ ਤੇ ਕਿਰਪਾ ਕੀਤੀ, ਸੀਸ ਲੈ ਤੇ ਅੰਮ੍ਰਿਤ ਦੀ ਵਡਮੁੱਲੀ ਦਾਤ, ਕਿਰਪਾ ਕਰਕੇ ਸਤਿਗੁਰੂ ਸਾਨੂੰ ਬਖਸ਼ਿਸ਼ ਕੀਤੇ, ਸਾਨੂੰ ਆਪਣੇ ਪਿਆਰੇ ਬਣਾਇਆ। ਪਰ ਦਾਤਾ ਸਤਿਗੁਰੂ ਜੀ ਅੰਮ੍ਰਿਤ ਦੇਣ ਤੋਂ ਪਹਿਲਾਂ ਸਾਡੇ ਸਿਰ ਲਏ ਨੇ, ਫੇਰ ਅੰਮ੍ਰਿਤ ਦਿੱਤਾ। ਤੁਸੀਂ ਸਾਡੇ ਸਤਿਗੁਰੂ, ਅਸੀਂ ਤਾਂ ਤੁਹਾਡੇ ਦਰ ਦੇ ਸੇਵਾਦਾਰ ਹਾਂ, ਪਰ ਦੱਸੋ ਕਿਰਪਾ ਕਰਕੇ ਵੀ ਅੰਮ੍ਰਿਤ ਬਦਲੇ ਤੁਸੀਂ ਕੀ ਦਿੰਦੇ ਹੋਣ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥ ਜੋੜੇ ਹੋਏ, ਪਿਆਰੇ ਦਇਆ ਸਿੰਘਾ ਮੈਂ ਪੰਜ ਪਿਆਰਿਆਂ ਨੂੰ ਗੁਰੂ ਸਮਾਨ ਜਾਣ ਕੇ ਕਹਿਣ ਲੱਗਾ, ਮੈਨੂੰ ਪੰਜ ਚੁਲੇ ਅੰਮ੍ਰਿਤ ਦੇ ਦਿਓ। ਮੈਂ ਅੰਮ੍ਰਿਤ ਦੀ ਕੀਮਤ ਨਹੀਂ ਦੇ ਸਕਦਾ ਤੇ ਨਾ ਦਿੱਤੀ ਜਾ ਸਕਦੀ ਹੈ, ਨਾ ਗੁਰੂ ਕੀ ਬਾਣੀ ਦੀ ਤੇ ਨਾ ਗੁਰੂ ਕੇ ਅੰਮ੍ਰਿਤ ਦੇ। ਇਹ ਪੈਸਿਆਂ ਦੇ ਵੱਟੇ ਨਹੀਂ ਮਿਲਦਾ, ਧਨ ਪਦਾਰਥਾਂ ਦੇ ਵੱਟੇ ਨਹੀਂ ਮਿਲਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਅੰਮ੍ਰਿਤ ਦੀ ਕੀਮਤ ਨਹੀਂ ਦੇ ਸਕਦਾ, ਪਰ ਭੇਟਾ ਵਜੋਂ ਸਤਿਕਾਰ ਵਜੋਂ ਮੈਂ ਤੁਹਾਨੂੰ ਖਾਲਸੇ ਨੂੰ ਗੁਰੂ ਸਮਾਨ ਜਾਣ ਕੇ ਵਾਅਦਾ ਕਰਦਾ, ਮੈਨੂੰ ਪੰਜ ਚੁਲੇ ਅੰਮ੍ਰਿਤ ਦੇ ਦਿਓ। ਸਾਰਾ ਪਰਿਵਾਰ ਤੁਹਾਡੇ ਤੋਂ ਨਿਸ਼ਾਵਰ ਕਰ ਦੇਵਾਂਗਾ, ਲੇਖੇ ਲਾ ਦੇਵਾਂਗਾ। ਹਜ਼ੂਰ ਸੱਚੇ ਪਾਤਸ਼ਾਹ ਨੇ ਪੰਜ ਪਿਆਰਿਆਂ ਅੱਗੇ ਇਹ ਵਾਅਦਾ ਕਰਨਾ। ਫਿਰ ਕਲਗੀਆਂ ਵਾਲੇ ਸਤਿਗੁਰੂ ਨੇ ਆਪ ਅੰਮ੍ਰਿਤ ਛਕਿਆ, ਚਾਰੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਕੀਆਂ ਧਰਮ ਪਤਨੀਆਂ ਸਾਡੀਆਂ ਸਤਿਕਾਰਯੋਗ ਮਹਿਤਾਵਾਂ, ਸਤਿਗੁਰੂ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਅੰਮ੍ਰਿਤ ਛਕਿਆ। ਜਦੋਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਤਖ਼ਤ ਸਾਹਿਬ ਦੀ ਸੇਵਾ ਕਰਵਾਈ ਹੈ, ਇਹ ਵੱਡੀ ਬਿਲਡਿੰਗ ਜਿਹੜੀ ਤਖ਼ਤ ਸਾਹਿਬ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਆ ਕੇਸਗੜ੍ਹ ਸਾਹਿਬ ਦੇ, ਜਦੋਂ ਥੱਲੋ ਨੀਆਂ ਪੁੱਟੀਆਂ ਤੇ ਇੱਕ ਤਾਂਬੇ ਦਾ ਪੱਤਰਾ ਨਿਕਲਿਆ ਸੀ, ਜਿਸ ਦੇ ਉੱਪਰ ਲਿਖਿਆ ਹੋਇਆ ਸੀ ਵੀ ਇੱਕ ਵਿਸਾਖ ਬਿਕਰਮੀ ਸੰਮਤ 1756 ਬਿਕਰਮੀ ਪਹਿਲੀ ਵਿਸਾਖ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰਿਆਂ ਦੇ ਸੀਸ ਲੈ ਕੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਸਮੇਤ ਪਰਿਵਾਰ ਸਤਿਗੁਰਾਂ ਨੇ ਆਪ ਅੰਮ੍ਰਿਤ ਪਾਨ ਕੀਤਾ। ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਮੇਰੇ ਸਤਿਗੁਰਾਂ ਨੇ। ਇਹ ਮਰਿਆਦਾ ਕਾਇਮ ਕਰਨੀ ਹੈ ਕਿ ਕੱਲਾ ਦੁਕੱਲਾ ਵਿਅਕਤੀ ਨਹੀਂ ਕਿ ਅੰਮ੍ਰਿਤ ਜਦੋਂ ਮਰਜ਼ੀ ਤਿਆਰ ਕਰਕੇ ਕਿਸੇ ਨੂੰ ਛਕਾ ਸਕੇ। ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦੇਣੀ ਹੈ, ਜਿਹੜੀ ਪਹਿਲੇ ਸਰੂਪ ਤੋਂ ਜੋਤ ਜੁਗਤ ਇੱਕੇ ਜਾਮੇ ਚ ਵਿਚਰਦੀ ਆਈ ਹੈ। ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜਿਹੜੀ ਜੋਤ ਜੁਗਤ ਗੁਰੂ ਨਾਨਕ ਸਾਹਿਬ ਦੇ ਪਾਸ ਹੈ, ਉਹੀ ਜੋਤ ਜੁਗਤ ਗੁਰੂ ਅੰਗਦ ਸਾਹਿਬ ਦੇ ਅੰਦਰ ਕਿਰਪਾ ਕਰਕੇ ਟਿਕਾ ਦਿੱਤੇ, ਉਹੀ ਜੋਤ ਗੁਰੂ ਅਮਰਦਾਸ ਗੁਰੂ ਰਾਮਦਾਸ ਦੇ ਅੰਦਰ ਵਿਚਰੀ। ਦਸਾਂ ਜਾਮਿਆਂ ਚ ਜੋਤ ਜੁਗਤ ਮੇਰੇ ਸਤਿਗੁਰਾਂ ਦੇ ਹੱਥ ਵਿਚ ਹੈ। ਹੁਣ ਅੱਗੇ ਆਉਣ ਵਾਲੇ ਸਮੇਂ ਚ ਜੁਗੋ ਜੁਗਾ ਟਲ ਗੁਰਤਾ ਗੱਦੀ ਗੁਰੂ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣੀ ਹੈ। ਜਿਹੜੀ ਜੁਗਤ ਹੈ ਨਾ ਗੁਰੂ ਧਾਰਨ ਕਰਾਉਣ ਦੀ ਮਰਿਆਦਾ, ਜਿਹੜੀ ਜੁਗਤੀ ਹੈ ਸਿੱਖ ਸਜਾਉਣ ਦੀ, ਇਹ ਜੁਗਤ ਹੁਣ ਪੰਜ ਪਿਆਰਿਆਂ ਨੂੰ ਸੌਂਪ ਦੇਣੀ ਹੈ। ਕੱਲਾ ਦੁਕੱਲਾ ਵਿਅਕਤੀ ਨਹੀਂ, ਗੁਰੂ ਕੀ ਹਜ਼ੂਰ ਚ ਪੰਜ ਸਿੰਘ ਹੀ ਤਿਆਰ ਪ੍ਰਤਿਆਰ ਪੰਜ ਪਿਆਰਿਆਂ ਦੇ ਰੂਪ ਵਿਚ ਉਹ ਗੁਰ ਦੀਖਿਆ ਦੇਣਗੇ ਤੇ ਅੰਮ੍ਰਿਤ ਦੀ ਪ੍ਰਪਾਟੀ ਅੱਗੇ ਮਰਿਆਦਾ ਨਿਭਾਉਣਗੇ। ਇਸ ਕਰਕੇ ਹਜ਼ੂਰ ਕਹਿਣਗੇ ਛਕਾਓ ਸਾਨੂੰ ਅੰਮ੍ਰਿਤ, ਔਰ ਸਾਰਾ ਪਰਿਵਾਰ ਤੁਹਾਡੇ ਲੇਖੇ ਲਾ ਦੇਵਾਂਗੇ, ਸਾਨੂੰ ਅੰਮ੍ਰਿਤ ਦੀ ਦਾਤ ਦਿਓ ਤੇ ਅੰਮ੍ਰਿਤ ਸਾਨੂੰ ਵੀ ਛਕਾਉਣ। ਆਪ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਕੇ ਹੱਥ ਜੋੜ ਕੇ, ਦਾਤੇ ਨੇ ਆਪ ਅੰਮ੍ਰਿਤ ਛਕਿਆ ਵੀ ਮੈਂ ਸਾਰਾ ਪਰਿਵਾਰ ਸ਼ਹੀਦ ਕਰਵਾਵਾਂਗਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਮੈਂ ਕਈ ਵਾਰ ਹੈਰਾਨ ਹੁੰਦਾ ਜਦੋਂ ਗੁਰੂ ਕੇ ਸਿੱਖ ਪਰਿਵਾਰਾਂ ਚ ਅਸੀਂ ਜੰਮੇ ਹੋਏ ਤੇ ਜਦੋਂ ਕਹੀਏ ਨਾ ਅੰਮ੍ਰਿਤ ਛਕ ਲਓ, ਸਾਡਾ ਜੀ ਛਕਿਆ ਹੀ ਵਰਗਾ, ਕੋਈ ਉਹ ਨਹੀਂ ਕਰਦੇ, ਅਸੀਂ ਆਹ ਨਹੀਂ ਕਰਦੇ, ਅੰਮ੍ਰਿਤਧਾਰੀਆਂ ਨਾਲ ਸਾਡਾ ਕੀ ਘੱਟ ਹੈ ਜੀ, ਸੋ ਅਸੀਂ ਕਿਹੜੀ ਬੇਈਮਾਨੀ ਕਰਦੇ ਹਾਂ। ਸੋ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ, ਮਨ ਸਾਫ ਚਾਹੀਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਬੜਾ ਮਹਾਰਾਜ ਦੀ ਕਿਰਪਾ ਹੋਈ ਵੀ ਨਾ ਤੂੰ ਗੁਰਦੁਆਰੇ ਸਤਸੰਗਤ ਕਰੇ, ਨਾ ਤੂੰ ਰਹਿਤ ਰੱਖੇ, ਨਾ ਤੂੰ ਨੇਤਰੇਮ ਕਰੇ, ਨਾ ਤੂੰ ਅੰਮ੍ਰਿਤ ਛਕੇ, ਫਿਰ ਵੀ ਤੇਰਾ ਮਨ ਸਾਫ ਹੈ। ਵੱਡੇ ਵੱਡੇ ਰਿਸ਼ੀ ਮੁਨੀ ਹਜ਼ਾਰਾਂ ਸਾਲ ਜੰਗਲਾਂ ਚ ਧੱਕੇ ਤੋੜੇ ਖਾਧੇ, ਕਾਰੋਬਾਰ ਵੀ ਛੱਡੇ, ਦਰਖਤਾਂ ਦੇ ਪੱਤੇ ਧੂ ਧੂ ਕੇ ਖਾ ਖਾ ਕੇ ਕਈਆਂ ਨੇ ਪੁੱਠੇ ਲੜਕ ਲੜਕੇ ਬੰਦਗੀ ਕੀਤੀ, ਪਰ ਮਨ ਕਾਬੂ ਚ ਨਾ ਆ ਸਕਿਆ। ਸਿਆਣੇ ਲੋਕਾਂ ਨੇ ਆਖਿਆ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਮਨ ਕਿਸੇ ਤੋਂ ਜਿੱਤਿਆ ਨਹੀਂ ਗਿਆ। ਤੂੰ ਸਿੱਖਾ ਘਰ ਚ ਰਹਿੰਦਾ ਹੋਇਆ ਈ ਨਾ ਸਤਸੰਗਤ, ਨਾ ਕੋਈ ਬਾਣੀ, ਨਾ ਕੋਈ ਸਿਮਰਨ ਅਭਿਆਸ, ਤੇ ਤੂੰ ਕਵੇਂ ਵੀ ਮੇਰਾ ਮਨ ਬੜਾ ਸਾਫ ਹੈ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨ ਬੇਈਮਾਨ ਸੀ? ਜਿਹੜੇ ਸਤਿਗੁਰਾਂ ਨੇ ਆਖਿਆ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਅਸੀਂ ਸਾਰਾ ਪਰਿਵਾਰ ਲੇਖੇ ਲਾ ਦੇਵਾਂਗੇ। ਗੁਰੂ ਕੇ ਖਾਲਸਾ ਜੀ, ਇਹ ਕਹੀਂ ਨਾ ਕੋਝਾ ਮਜ਼ਾਕ ਉਸ ਧਰਮੀ ਬਾਪੂ ਦੇ ਨਾਲ ਹੈ। ਅਸੀਂ ਅੰਮ੍ਰਿਤ ਤੋਂ ਵਾਂਝੇ ਰਹਿ ਕੇ ਕਹੀਏ ਵੀ ਸਾਡਾ ਮਨ ਬੜਾ ਸਾਫ ਹੈ, ਕਦੇ ਵਾਸਤੇ ਵੀ ਨਹੀਂ। ਜਿਹੜਾ ਸਿੱਖ ਪਰਿਵਾਰਾਂ ਚ ਜਨਮੇ ਹੈ, ਚਾਹੇ ਉਹ ਬੱਚੀ ਹੋਵੇ ਚਾਹੇ ਬੱਚਾ ਹੋਵੇ, ਸਿੱਖ ਹੋਵੇ ਸਿੱਖਣੀ ਹੋਵੇ, ਉਹਦੇ ਵਾਸਤੇ ਸਿੱਖੀ ਦਾ ਸਿਧਾਂਤ ਹੈ, ਸਿੱਖੀ ਦਾ ਨਿਯਮ ਹੈ ਕਿ ਹਰੇਕ ਬੱਚੀ ਬੱਚੇ ਨੂੰ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ, ਹਰੇਕ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਹੁਕਮ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਦੇ ਫਰਜ਼ੰਦ ਹੈ, ਜਿਸ ਦਿਨ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਏ, ਵੱਡਾ ਸਾਹਿਬਜ਼ਾਦਾ ਮੈਦਾਨੀ ਜੰਗ ਵਿਚ ਸ਼ਹੀਦ ਹੋਇਆ, ਛੋਟੇ ਸਾਹਿਬਜ਼ਾਦੇ ਨੇ ਆਗਿਆ ਮੰਗੀ ਤੇ ਮੈਦਾਨੀ ਜੰਗ ਵਿਚ ਜੂਝ ਕੇ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਕੁਟਾਨ ਕੋਟ ਧੰਨਵਾਦ ਕੀਤਾ, ਦਾਤਾ ਤੇਰਾ ਧੰਨਵਾਦ ਹੈ। 1756 ਬਿਕਰਮੀ 1699 ਈਸਵੀ ਵਿਸਾਖੀ ਵਾਲੇ ਸ਼ੁਭ ਦਿਹਾੜੇ ਤੇ ਖਾਲਸੇ ਦੀ ਕੀਤੀ ਸੀ ਸਿਰਜਣਾ, ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਅੰਮ੍ਰਿਤ ਦੀ ਦਿੱਤੀ ਦਾਤ, ਉਹਨਾਂ ਪੰਜਾਂ ਪਿਆਰਿਆਂ ਹੱਥ ਜੋੜ ਕੇ ਕਿਹਾ ਸੀ ਸਾਨੂੰ ਵੀ ਅੰਮ੍ਰਿਤ ਦਿਓ। ਪੰਜਾਂ ਪਿਆਰਿਆਂ ਨੇ ਆਖਿਆ ਸੀ ਮੁਫ਼ਤ ਨਹੀਂ ਮਿਲਿਆ, ਸਿਰ ਦਿੱਤੇ ਨੇ ਤੇ ਫਿਰ ਸਾਨੂੰ ਮਿਲਿਆ, ਕੀ ਦਿੰਦੇ ਹੋ? ਹੇ ਵਾਹਿਗੁਰੂ ਨਿਰੰਕਾਰ, ਮੈਂ ਪੰਜਾਂ ਪਿਆਰਿਆਂ ਕੇ ਵਾਅਦਾ ਕੀਤਾ ਸੀ ਵੀ ਅੰਮ੍ਰਿਤ ਮੈਨੂੰ ਛਕਾ ਦਿਓ, ਮੈਂ ਅੰਮ੍ਰਿਤ ਦੀ ਕੀਮਤ ਨਹੀਂ ਪਰ ਭੇਟਾ ਵਜੋਂ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ। ਹੇ ਮੇਰੇ ਵਾਹਿਗੁਰੂ ਨਿਰੰਕਾਰ, ਅੱਜ ਚਮਕੌਰ ਦੀ ਗੜੀ ਦੇ ਅੰਦਰ 10 ਲੱਖ ਮਲਖਈਏ ਨੇ ਮੈਨੂੰ ਘੇਰਾ ਪਾਇਆ ਹੋਇਆ, ਹੇ ਗਰੀਬ ਨਵਾਜ ਅਕਾਲ ਪੁਰਖ, ਅੱਧੀ ਇਮਾਨਤ ਮੈਂ ਤੇਰੇ ਚਰਨਾਂ ਚ ਅੱਜ ਲੇਖੇ ਲਾ ਦਿੱਤੀ ਹੈ। ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ 9.25 ਸਾਲ ਦੀ ਉਮਰ ਵਿਚ ਸੰਮਤ 1732-11 ਮਗਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ 1675 ਈਸਵੀ ਨੂੰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਦਿੱਲੀ ਸ਼ਹੀਦ ਕਰਵਾ ਚੁੱਕਾ ਹੈ। 4 ਪੁੱਤਰ ਤੇਰੀ ਬਖਸ਼ੀ ਹੋਈ ਇਮਾਨਤ ਮੈਨੂੰ ਪ੍ਰਾਪਤ ਹੋਈ, ਉਹਨਾਂ 4 ਪੁੱਤਰਾਂ ਚ 2 ਮੇਰੇ ਵੱਡੇ ਪੁੱਤਰ ਸ਼ਹੀਦ ਹੋ ਗਏ ਨੇ, ਤੇਰੇ ਸਤਿਗੁਰੂ ਤੇਰੇ ਚਰਨਾਂ ਚ ਪਹੁੰਚ ਗਏ ਹਨ। ਆਪਣੀ ਬਿਰਧ ਮਾਂ ਤੇ ਛੋਟੇ ਸਾਹਿਬਜ਼ਾਦੇ, ਅੱਜ ਤੋਂ ਠੀਕ 5ਵੇਂ ਦਿਨ ਨੂੰ ਉਹ ਤੇਰੀ ਇਮਾਨਤ ਤੇਰੇ ਚਰਨਾਂ ਚ ਪਹੁੰਚ ਜਾਵੇਗੀ। ਮੈਂ 5 ਪਿਆਰਿਆਂ ਅੱਗੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਫੁੱਲ ਚੜਾ ਦਿਆਂਗਾ, ਕੀਤੇ ਹੋਏ ਵਾਅਦੇ ਦੇ ਕੌਲ ਇਕਰਾਰ ਤੇ ਪੂਰਾ ਉਤਰਾਂਗਾ, ਦਾਤਾ ਤੇਰਾ ਕੋਟਾਨ ਕੋਟ ਧੰਨਵਾਦ ਹੈ। ਇਹ ਅਰਦਾਸ ਕੀਤੀ ਕਲਗੀਆਂ ਵਾਲੇ ਸਤਿਗੁਰੂ ਨੇ ਚਮਕੌੜ ਦੀ ਗੜੀ ਵਿਚ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਮੌਕੇ ਤੇ। ਸੋ ਖਾਲਸਾ ਜੀ, ਐਸੀ ਸਤਿਗੁਰੂ ਦੀ ਰਹਿਮਤ ਬਖਸ਼ਿਸ਼, ਸਾਰਾ ਪਰਿਵਾਰ ਲੇਖੇ ਲਾ ਦੇਣਾ ਕੌਮ ਤੋਂ। ਇਹ ਕਹਿਣਾ ਵੀ ਪੰਥ ਵਸੇ ਮੈਂ ਉਜੜਾ, ਮਨ ਚਾਉ ਕਨੇਰਾ, ਮੇਰੀ ਕੌਮ ਵਸਦੀ ਰਸਦੀ ਰਵੇ, ਮੈਂ ਭਾਵੇਂ ਉਜੜ ਜਾਵਾਂ ਫਿਰ ਵੀ ਮੈਨੂੰ ਘਣਾ ਚਾਹ ਹੈ, ਸਭ ਕੁਝ ਲੇਖੇ ਲਾ ਦੇਣਾ, ਘਰ ਬਾਰ ਲੇਖੇ ਲਾ ਦੇਣਾ। ਜਦੋਂ ਹਜ਼ੂਰ ਸਾਹਿਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ, ਭਾਈ ਮਨੀ ਸਿੰਘ ਸਾਹਿਬ ਜੀ ਦਿੱਲੀ ਤੋਂ ਲੈ ਕੇ ਆ ਕੇ, ਸਾਡੀਆਂ 2 ਮਹਿਤਾਵਾਂ ਸਤਿਗੁਰੂ ਦੇ ਮਹਿਲ, ਖਾਲਸੇ ਦੇ ਮਾਤਾ ਮਾਤਾ ਸਾਹਿਬ ਦੇਵ ਕੌਰ ਜੀ, ਦੂਸਰੇ ਸਾਡੇ ਮਾਤਾ ਮਾਤਾ ਸੁੰਦਰ ਕੌਰ ਜੀ, ਸਤਿਗੁਰੂ ਦੇ ਜੋਤੀ ਜੋਰ ਸਮਾਉਣ ਤੋਂ ਬਾਅਦ 40 ਸਾਲ ਉਸ ਮਾਤਾ ਨੇ ਕੌਮ ਦੀ ਅਗਵਾਈ ਕੀਤੀ, 40 ਸਾਲ ਮਾਤਾ ਸੁੰਦਰ ਕੌਰ ਜੀ ਨੇ। ਦਿੱਲੀ ਤੋਂ ਭਾਈ ਮਨੀ ਸਿੰਘ ਸਾਹਿਬ ਜੀ ਲੈ ਕੇ ਆਏ ਨੇ, ਗੁਰੂ ਗਰੀਬ ਨਵਾਜ ਦਾ ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਚ ਪਤੀ ਦੇਵ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਹੈ, ਸਨਤ ਬੱਧ ਸੂਰਮੇ ਚਫੇਰੇ ਵੇਖੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ, ਸਵਾਮੀ ਕਿੱਥੇ ਛੱਡ ਆਇਓ ਸਾਡੇ ਚਾਰੇ ਸਹਿਬਜ਼ਾਦੇ। ਨਾ ਸਾਡੀ ਸੱਸ ਮਾਤਾ ਗੁਜਰ ਕੌਰ ਦਿਸ ਰਹੀ ਹੈ, ਨਾ ਸਾਡੇ ਫਰਜੰਦ ਦਿਸ ਰਹੇ ਨੇ, ਕਿੱਥੇ ਛੱਡ ਆਏ ਹੋਣ। ਕਿੱਡਾ ਜਿਗੜਾ ਸੀ ਕਲਕੀਆਂ ਵਾਲੇ ਦਾ ਖਾਲਸਾ ਜੀ, ਸਾਡੇ ਵੱਲ ਉਂਗਲ ਫੇਰੀ, ਸਾਡੇ ਵੱਲ ਇਨ ਪੁੱਤਰ ਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਹਿਆ ਜੀਵਤ ਕਈ ਹਜ਼ਾਰ। ਕੀ ਹੋਇਆ ਚਾਰ ਸਾਹਿਬਜ਼ਾਦੇ ਕੌਮ ਦੇ ਲੇਖੇ ਲੱਗ ਗਏ ਨੇ। ਆ ਮੇਰਾ ਖਾਲਸਾ ਪੰਥ ਜਿੰਦਾ ਹੈ, ਇਹ ਮੈਨੂੰ ਅਜੀਤ ਸਿੰਘ ਜੁਝਾਰ ਸਿੰਘ ਨਾਲੋਂ ਘੱਟ ਨਹੀਂ, ਇਹ ਮੇਰੇ ਵਾਸਤੇ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਨਾਲੋਂ ਇਹ ਘੱਟ ਨਹੀਂ। ਇੰਨਾ ਪਿਆਰ ਕਿਸੇ ਮਹਾਂਪੁਰਖ ਨੇ, ਕਿਸੇ ਗੁਰੂ ਪੀਰ ਨੇ ਦਿੱਤਾ ਹੈ? ਜੋਗੀ ਅੱਲਾ ਯਾਰ ਖਾਨ ਕਿਹਾ ਦੁਹਾਈ ਖੁਦਾ ਦੀ, ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ, ਕਿਸੇ ਪੈਗੰਬਰ ਮੁਸਲਮਾਨ ਨੇ, ਕਿਸੇ ਹਿੰਦੂ ਅਵਤਾਰ ਨੇ ਆਪਣੇ ਮੰਨਣ ਵਾਲੇ ਚੇਲੇ ਚਾਟੜਿਆਂ ਨੂੰ ਇੰਨਾ ਪਿਆਰ ਨਹੀਂ ਦਿੱਤਾ ਹੈ। ਸਭ ਕੁਝ ਨਿਛਾਵਰ ਕਰ ਦੇਣਾ, ਸਭ ਕੁਝ ਨਿਛਾਵਰ ਕਰ ਦੇਣਾ। ਇਹ ਕਲਗੀਆਂ ਵਾਲੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਖਾਲਸਾ ਜੀ ਹਿੱਸੇ ਵਿਚ ਆਇਆ ਹੈ, ਤੇ ਐਸੀ ਵਡਮੁੱਲੀ ਦਾਤ ਅੱਜ ਦੇ ਸ਼ੁਭ ਦਿਹਾੜੇ ਵਿਸਾਖੀ ਵਾਲੇ ਪੁਰਬ ਦੇ ਦਿਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਨੇ ਅੰਮ੍ਰਿਤ ਦੀ ਇਹ ਮਹਾਨ ਦਾਤ ਸਾਡੀ ਝੋਲੀ ਵਿਚ ਪਾਈ। ਪੰਜ ਕਾਰਾਂ ਦੀ ਰਹਿਤ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਬੱਜਰ ਕੁਰੈਤਾਂ ਤੋਂ, ਛੋਟੀਆਂ ਮੋਟੀਆਂ ਕੁਰੈਤਾਂ ਤੋਂ ਵੀ ਖਾਲਸੇ ਨੂੰ ਸੁਚੇਤ ਕੀਤਾ। ਹੁੱਕਾ ਹਜਾਮ ਤਹਲਾਲੋ ਹਰਾਮ, ਪੰਜਵੀਂ ਸ਼ਰਾਬ ਆਦਿਕ ਭੁੱਲ ਕੇ ਵੀ ਗੁਰੂ ਕੇ ਸਿੱਖ ਨੇ ਦਾ ਸੇਵਨ ਨਹੀਂ ਕਰਨਾ, ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਨੇ ਰਹਿਣਾ। ਇਹ ਮਰਿਆਦਾ ਦੇ ਨਿਯਮ ਘੜੇ ਖਾਲਸਾ ਜੀ। ਉਹ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਵਿਸਾਖੀ ਦੇ ਪੁਰਬ ਦਾ, ਖਾਲਸੇ ਪੰਥ ਦੀ ਸਿਰਜਣਾ ਦਾ ਇਹ ਸ਼ੁਭ ਦਿਹਾੜਾ ਆਪਾਂ ਮਨਾ ਰਹੇ ਹਾਂ। ਹੋਰ ਵਿਦਵਾਨ ਸੱਜਣ ਵੀ ਆਏ, ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ। ਬਹੁਤਾ ਸਮਾਂ ਤੁਹਾਡੇ ਦਰਮਿਆਨ ਨਹੀਂ, ਕਿਉਂਕਿ ਪਿਛਲੇ 20 ਦਿਨਾਂ ਤੋਂ ਆਪਾਂ ਰੋਜ਼ ਗੁਰੂ ਕੇ ਗੁਣ ਗਾਉਂਦੇ ਆ ਰਹੇ ਹਾਂ। ਤੁਸੀਂ ਗੁਰੂ ਕੇ ਚਰਨਾਂ ਵਿਚ ਹਾਜ਼ਰੀਆਂ ਭਰਦੇ ਰਹੇ ਹੋ, ਸਤਿਗੁਰੂ ਕਿਰਪਾ ਕਰ, ਰਲ ਮਿਲ ਕੇ ਗੁਰੂ ਕੇ ਗੁਣ ਗਾਏ ਹੋਏ, ਸਤਿਗੁਰੂ ਆਪਣੀ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ। ਖਾਲਸਾ ਪੰਥ ਦੇ ਸਿਰਜਣਾ ਦਿਵਸ ਤੇ ਮੈਂ ਤੁਹਾਨੂੰ ਸਭ ਸੰਗਤਾਂ ਨੂੰ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਹੋਵੇ। ਖਾਲਸਾ ਜੀ, ਸਤਿਗੁਰੂ ਸਾਨੂੰ ਚੜ੍ਹਦੀ ਕਲਾ, ਅਸੀਂ ਗੁਰੂ ਕੀ ਸਿੱਖੀ ਕਮਾਉਣ ਵਾਲੇ ਹੋ ਸਕੀਏ। ਮੈਂ ਰਾਤ ਦੇ ਦੀਵਾਨ ਚ ਇੱਕ ਬੇਨਤੀ ਕੀਤੀ ਸੀ, ਜੇ ਸਿੱਖੀ ਕੋਲ ਹੈ ਨਾ, ਭਾਵੇਂ ਗਰੀਬੀ ਦੀ ਹਾਲਤ ਵੀ ਹੋ ਜਾਵੇ, ਭਾਵੇਂ ਘਰ ਘਾਟ ਵੀ ਕੋਈ ਨਾ ਹੋਵੇ, ਛੱਪਰੀ ਵਿਚ ਦਿਨ ਗੁਜ਼ਾਰਨੇ ਪੈਣ, ਸਿੱਖੀ ਕੋਲ ਹੈ, ਦੁਨੀਆਂ ਦੇ ਪਦਾਰਥ ਭਾਵੇਂ ਕੋਲ ਨਾ ਹੋਣ, ਤੇ ਸਮਝ ਲਓ ਵੀ ਵਿਗੜਿਆ ਹੀ ਕੱਖ ਨਹੀਂ। ਕਰੋੜਪਤੀਏ ਬਣ ਜਾਈਏ, ਕਰੋੜਪਤੀਏ ਕਰੋੜਾਂ ਦੀ ਸੰਪਤੀ ਦੇ ਮਾਲਕ ਬਣ ਜਾਈਏ, ਜੇ ਘਰ ਵਿਚ ਸਿੱਖੀ ਨਹੀਂ ਤੇ ਸਮਝ ਲਓ ਵੀ ਰਿਹਾ ਹੀ ਕੱਖ ਨਹੀਂ, ਬਚਿਆ ਹੀ ਕੱਖ ਨਹੀਂ, ਪੱਲੇ ਰਿਹਾ ਹੀ ਕੁਛ ਨਹੀਂ। ਬਾਜਾਂ ਵਾਲੇ ਸਤਿਗੁਰੂ ਨੇ ਹੁਕਮ ਕੀਤਾ ਸੀ, ਖਾਲਸਾ ਜੀ, ਜਿਸ ਘਰ ਵਿਚੋਂ ਕੋਈ ਮਾਈ, ਕੋਈ ਭਾਈ, ਕੋਈ ਬੱਚੀ, ਕੋਈ ਬੱਚਾ, ਜਿਸ ਦਿਨ ਆਪਣੇ ਰੋਮਾਂ ਦੀ ਬੇਅਦਬੀ ਕਰ ਲਵੇਗਾ, ਕੋਈ ਧੀ ਭੈਣ ਬੱਚੀ ਰੋਮਾਂ ਦੀ ਬੇਅਦਬੀ ਕਰੇ, ਕੋਈ ਸਿੱਖ ਬੱਚਾ ਰੋਮਾਂ ਦੀ ਬੇਅਦਬੀ ਕਰ ਲਵੇਗਾ, ਉਸ ਦਿਨ ਤੋਂ ਉਸ ਘਰ ਵਿਚੋਂ ਸਿੱਖੀ ਦੀ ਜੜ ਸਦਾ ਵਾਸਤੇ ਸੁੱਕ ਜਾਵੇਗੀ। ਅਸੀਂ ਜੜਾਂ ਹਰੀਆਂ ਕਰਨੀਆਂ ਨੇ, ਕਦੇ ਵਾਸਤੇ ਸੁੱਕਣ ਨਹੀਂ ਦੇਣੀਆਂ। ਕੋਈ ਭੈਣ ਕੋਈ ਵੀਰ ਕਦੇ ਕੋਝਾ ਯਤਨ ਨਾ ਕਰਿਓ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹ ਗੁਰੂ ਦੀ ਇਮਾਨਤ ਸਮਝ ਕੇ, ਗੁਰੂ ਦੀ ਮੋਹਰ ਸਮਝ ਕੇ ਕੇਸਾਂ ਦੀ ਸੰਭਾਲ ਕਰਨੀ, ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਨੇ ਰਹਿਣਾ। ਗਾਤਰੇ ਕਿਰਪਾਨਾਂ ਪਵਾਈਆਂ, ਕਿਰਪਾਨ ਪਾਣ ਧਾਰਨ ਕਰੋੜ ਪਾਪ ਟਾਰੀਅੰ, ਐਸੀ ਸਤਿਗੁਰੂ ਨੇ ਇਹ ਵਡਮੁੱਲੀ ਦਾਤ ਕਿਰਪਾ ਕਰਕੇ ਬਖਸ਼ੀ ਹੈ। ਸੋ ਖਾਲਸਾ ਜੀ, ਇਹ ਖਾਲਸੇ ਦੇ ਸਿਰਜਣਾ ਦਿਵਸ ਦੀਆਂ ਤੁਹਾਨੂੰ ਕਰੋੜ ਕਰੋੜ ਲੱਖਾਂ ਲੱਖਾਂ ਵਧਾਈਆਂ, ਤੇ ਉਹਨਾਂ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਬਹੁਤੀਆਂ ਬਹੁਤੀਆਂ ਵਧਾਈਆਂ ਜਿਨ੍ਹਾਂ ਨੇ ਖਾਲਸਾ ਜੀ ਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਬਾਜਾਂ ਵਾਲੇ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਨਾਲ ਆਪਣਾ ਰਿਦਾ ਭਰ ਲੈਣਾ, ਝੋਲੀਆਂ ਭਰ ਲੈਣੀਆਂ, ਸਿੱਖੀ ਘਰ ਚ ਲਿਜਾਣੀ ਹੈ, ਝੋਲੀਆਂ ਭਰ ਕੇ ਲਿਜਾਣੀਆਂ ਬਾਜਾਂ ਵਾਲੇ ਦੀਆਂ ਖੁਸ਼ੀਆਂ ਨਾਲ। ਉਹਨਾਂ ਨੂੰ ਬਹੁਤੀ ਵਿਸਾਖੀ ਮੁਬਾਰਕ ਹੋਵੇਗੀ, ਬਹੁਤੀਆਂ ਉਹਨਾਂ ਵੀਰਾਂ ਤੇ ਭੈਣਾਂ ਬੱਚੀਆਂ ਬੱਚਿਆਂ ਨੂੰ ਵਧਾਈਆਂ ਹੋਣਗੀਆਂ। ਸੋ ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਅੱਜ ਖਾਲਸਾ ਜੀ ਵਿਸਾਖ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਖਾਲਸਾ ਜੀ, ਕਾਂਸ਼ੀ ਵਿਚ ਇਕ ਪੰਡਿਤ ਚੱਲ ਕੇ ਆਇਆ, ਬੜਾ ਵਿਦਵਾਨ ਸੀ ਪਰ ਜਵਾਨ ਚ ਰਸ ਨਾ ਹੋਣ ਦੇ ਕਾਰਨ ਕਥਾ ਅਧਿਕ ਨਾ ਸੁਣਿਆ ਕਰੇ, ਬੜਾ ਦੁਖੀ ਹੋਇਆ। ਹਜ਼ੂਰ ਦੇ ਪਾਸ ਮੰਜੀ ਸਾਹਿਬ ਆ ਗਿਆ ਅੰਮ੍ਰਿਤਸਰ ਸਾਹਿਬ, ਸੱਚੇ ਪਾਤਸ਼ਾਹ ਮੈਂ ਕੰਸ਼ ਚ ਵਿੱਦਿਆ ਭਰ ਕੇ ਆਇਆ। ਸੰਗਤਾਂ ਕਾਮ ਤਿੰਨ ਗਊ ਹੁੰਦੀਆਂ, ਜੇ ਤੁਸੀਂ ਆਗਿਆ ਕਰੋ ਤਾਂ ਮੈਂ ਮਹੀਨੇ ਦਾ ਮਹਾਤਮ ਸੁਣਾ ਦਿਆ ਕਰਾਂ, ਕਥਾ ਕਰਿਆ ਕਰਾਂ ਤੁਹਾਡੇ ਚਰਨਾਂ ਵਿੱਚ। ਸੰਗਤਾਂ ਮੈਨੂੰ ਟਕਾ ਦਵਾਨੀ ਦੇ ਦਿਆ ਕਰਨਗੀਆਂ ਤੇ ਮੇਰਾ ਗੁਜ਼ਾਰਾ ਚੱਲ ਪਵੇਗਾ। ਸਤਿਗੁਰੂ ਕਹਿਣਗੇ ਠੀਕ ਹੈ ਪੰਡਿਤ ਜੀ ਸੁਣਾ ਲਿਆ ਕਰੋ। ਸੋ ਇਹ ਕਥਾ ਸੁਣਾਇਆ ਕਰੇ ਹਜ਼ੂਰ ਸੱਚੇ ਪਾਤਸ਼ਾਹ ਦੀ ਸੰਗਤ ਹੈ, ਜਿੱਥੇ ਭਾਈ ਸਾਲੋ ਜੀ ਦੀ ਧਰਮਸ਼ਾਲਾ ਮੱਥਰ ਸਾਹਿਬ, ਉਹਦੇ ਨਜ਼ਦੀਕ ਖਾਲਸਾ ਜੀ ਨੂੰ ਸੋਹਣਾ ਘਰ ਬਣਾ ਦਿੱਤਾ ਵੀ ਗੁਰੂ ਘਰ ਦਾ ਕਥਾ ਵਾਚਕ ਹੈ, ਸਤਿਕਾਰ ਮਾਣ ਕੀਤਾ ਔਰ ਸੰਗਤਾਂ ਨੇ ਬੇਅੰਤ ਮਾਇਆ ਦੇ ਕੇ ਨਵਾਜਿਆ। ਪਰ ਮਾਇਆ ਦਾ ਸੁਭਾਅ ਹੀ ਐਸਾ ਜਿਹਨੂੰ ਪੁੱਠੇ ਬੰਨੇ ਬੁੱਧ ਫੇਰ ਦੇਵੇ ਨਾ, ਉਸ ਵੇਲੇ ਹਜ਼ੂਰ ਕਹਿੰਦੇ ਫਿਰ ਇਹੋ ਜਿਹਾ ਜੀਵਨ ਬਣ ਜਾਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਿਆ ਹੀ ਬਹੁ ਰੋਲ ਕਚੋਲਾ, ਹੰਕਾਰੀ ਹੋ ਗਿਆ ਪੰਡਿਤ ਹੈ। ਹਜ਼ੂਰ ਸੱਚੇ ਪਾਤਸ਼ਾਹ ਦਾ ਦੀਵਾਨ ਸੱਜਿਆ, ਚੇਤਰ ਦੀ ਸੰਗਰਾਂਦ ਸੀ ਔਰ ਪੰਡਿਤ ਜੀ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਇਹ ਨਹੀਂ ਆਇਆ। ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਨੂੰ ਭੇਜਿਆ ਵੀ ਪੰਡਿਤ ਨੂੰ ਬੁਲਾ ਕੇ ਲਿਆਓ। ਬਾਬਾ ਜੀ ਦਾ ਭੇਜਿਆ ਹੋਇਆ ਸਿੱਖ ਗਿਆ ਵੀ ਪੰਡਿਤ ਜੀ ਸਤਿਗੁਰੂ ਤੇ ਸੰਗਤਾਂ ਉਡੀਕ ਰਹੀਆਂ ਨੇ, ਚੱਲੋ ਦੀਵਾਨ ਚ ਪਹੁੰਚੋ ਕਥਾ ਸੁਣਾਓ। ਜਵਾਬ ਦੇ ਦਿੱਤਾ ਵੀ ਚੌਂ ਜੁਗਾਂ ਤੋਂ ਲੈ ਕੇ ਗੁਰੂ ਅਸੀਂ ਬਣੇ ਆਏ ਤੇ ਤੁਸੀਂ ਗ੍ਰਿਸਤੀ ਗੁਰੂ ਅਰਜਨ ਸਾਹਿਬ ਨੂੰ ਗੁਰੂ ਮੰਨਦੇ ਹੋ, ਆਪਣੇ ਗੁਰੂ ਤੋਂ ਜਾ ਕੇ ਫਲਾਂ ਦੇ ਸੁਣ ਲਓ, ਮੈਂ ਨਹੀਂ ਸੁਣਾਵਾਂਗਾ। ਬਾਬਾ ਬੁੱਢਾ ਜੀ ਨੂੰ ਸਿੱਖ ਨੇ ਆਣ ਕੇ ਦੱਸਿਆ। ਬਾਬਾ ਜੀ ਕਹਿਣਗੇ ਇੱਕ ਵਾਰ ਫਿਰ ਜਾਏ, ਉਹ ਦੂਜੀ ਵਾਰ ਫਿਰ ਭੇਜਿਆ ਗਿਆ, ਇਹੋ ਹੀ ਜਵਾਬ ਮਿਲਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਣ ਵਾਲੀ ਸੀ, ਬਾਬਾ ਜੀ ਉੱਠ ਕੇ ਖੜੇ ਹੋਏ, ਗੱਲ ਚ ਪੱਲੂ ਪਾਇਆ, ਸਤਿਗੁਰੂ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਕਹਿਣਗੇ ਬਾਬਾ ਜੀ ਆਪ ਜੀ ਬ੍ਰਹਮ ਗਿਆਨੀ ਮਹਾਂਪੁਰਖ, ਉਮਰ ਵੀ ਵੱਡੀ ਹੈ, 106 ਸਾਲ ਦੀ ਉਮਰ ਸੀ ਬਾਬਾ ਜੀ ਦੀ ਉਸ ਸਮੇਂ, 125 ਸਾਲ ਦੀ ਉਮਰ ਸਾਰੀ ਬਾਬਾ ਜੀ ਨੇ ਭੋਗੀ ਹੈ। ਸੋ 106 ਸਾਲ ਦੀ ਉਮਰ ਸੀ ਉਸ ਸਮੇਂ ਜਦੋਂ 12ਵਾਂ ਹਜ਼ੂਰ ਨੇ ਉਚਾਰਿਆ ਤੇ ਬਾਬਾ ਜੀ ਨੇ ਬੇਨਤੀ ਕੀਤੀ ਹੈ। ਸੋ ਹਜ਼ੂਰ ਕਹਿਣਗੇ ਬਾਬਾ ਜੀ ਜੋ ਕਹਿਣਾ ਬੈਠੇ ਕਹੋ। ਸੱਚੇ ਪਾਤਸ਼ਾਹ ਜੇ ਤਾਂ ਇਕੱਲੇ ਦੁਕੱਲੇ ਦੇ ਬੇਨਤੀ ਕਰਨ ਵਾਲੀ ਹੁੰਦੀ ਤੇ ਬੈਠ ਕੇ ਕਰ ਲੈਂਦਾ, ਇਹ ਸਭ ਜੀਵਾਂ ਦੇ ਭਲੇ ਵਾਸਤੇ ਬੇਨਤੀ ਹੈ। ਹਜ਼ੂਰ ਕਹਿਣਗੇ ਦੱਸੋ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ। ਸੱਚੇ ਪਾਤਸ਼ਾਹ ਤੁਰਕੀ ਬਾਣੀ ਦਾ ਜਹਾਜ਼ ਰਚ ਰਹੇ ਹੋ, ਭਰਮਾਂ ਵਹਿਮਾਂ ਜਜਾਲਾਂ ਤੋਂ ਮੁਕਤ ਕੀਤਾ ਹੈ, ਸਤਿਗੁਰੂ ਆਪਣੇ ਸਿੱਖਾਂ ਨੂੰ ਨਵਾਜ ਰਹੇ ਹੋ। ਪਰ ਜਿਸ ਦਿਨ ਮਹੀਨਾ ਹੋਇਆ ਕਰੇ ਉਸ ਦਿਨ ਅਸੀਂ ਪੰਡਤਾਂ ਦੇ ਮਗਰ ਮਗਰ ਭਜੇ ਫਿਰਿਆ ਕਰੀਏ ਵੀ ਸਾਨੂੰ ਫਲਾਂ ਦੇ ਇਸ ਮਹੀਨੇ ਦਾ ਮਹਾਤਮ ਸੁਣਾ ਜਾਓ। ਜੇ ਬੇਨਤੀ ਕਰੀਦੀ ਹੈ ਤੇ ਉਹ ਕਹਿੰਦੇ ਨੇ ਪਹਿਲਾਂ ਸਾਨੂੰ ਗੁਰੂ ਮੰਨੋ ਫਿਰ ਸੁਣਾਵਾਂਗੇ। ਸੱਚੇ ਪਾਤਸ਼ਾਹ ਸਾਨੂੰ ਇਹ ਵੀ ਉਪਦੇਸ਼ ਦੇ ਕੇ ਨਿਹਾਲ ਕਰੋ, ਸਾਨੂੰ ਭਰਮਾਂ ਵਹਿਮਾਂ ਤੋਂ ਜਿੱਥੇ ਮੁਕਤ ਕਰਾਇਆ ਉੱਥੇ ਪੰਡਤਾਂ ਦਾ ਵੀ ਖਹਿੜਾ ਛੁਡਾਓ। ਹਜ਼ੂਰ ਕਹਿਣਗੇ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਸ਼ੰਤਾਂ ਵਿੱਚ ਅੰਮ੍ਰਿਤਮਈ ਬਾਣੀ 12ਵਾਂ ਦੀ ਫਰਮਾਈ ਹੈ, ਉਹ ਬਾਣੀ ਪੜ੍ਹ ਲੈਣੀ ਚਾਹੀਦੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਮੇਰੇ ਮਨ ਚ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਹੁਤ ਵੱਡਾ ਸਤਿਕਾਰ ਹੈ ਤੇ ਸਾਡਾ ਸਦਾ ਹੀ ਸਿਰ ਝੁਕਦਾ ਹੈ, ਝੁਕਦਾ ਰਹੇਗਾ। ਮੈਂ ਗੁਰੂ ਨਾਨਕ ਸਾਹਿਬ ਦੇ ਰੱਜ ਰੱਜ ਕੇ ਦਰਸ਼ਨ ਕੀਤੇ, ਗਦਗਦ ਹੋਏ ਹਨ, ਉਹਨਾਂ ਦੀ ਬਾਣੀ ਬੜੀ ਸਤਿਕਾਰ ਯੋਗ ਹੈ। ਪਰ ਸਤਿਗੁਰੂ ਜੀ ਉਹ ਬਾਣੀ ਅਗਮ ਅਗਾਧ ਬੋਧ ਹੈ, ਸਾਨੂੰ ਲੋਕਾਂ ਨੂੰ ਉਹਦੇ ਸਿਧਾਂਤ ਦਾ ਬਹੁਤਾ ਪਤਾ ਨਹੀਂ ਲੱਗਦਾ। ਕੁਸ਼ਲ ਬੁੱਧੀ ਦੇ ਮਾਲਕ ਨਹੀਂ, ਖੇਤੀਬਾੜੀ ਵਿਹਾਰ ਕਰਨ ਵਾਲੇ ਲੋਕ ਹੈ, ਕੋਈ ਪੜ੍ਹੇ ਨਹੀਂ ਸਿਆਣੇ ਨਹੀਂ, ਉਹ ਬਾਣੀ ਸੱਚੇ ਪਾਤਸ਼ਾਹ ਸਾਡੇ ਅਰਥ ਨਹੀਂ ਸਮਝ ਚ ਪੈਂਦੀ ਆਮ ਲੋਕਾਂ ਦੇ। ਆਪ ਕਿਰਪਾ ਕਰਕੇ ਆਪਣੀ ਰਸਨਾ ਤੋਂ ਸੁਖੈਣ ਬਾਣੀ ਫਰਮਾਓ। ਜਿਨ੍ਹਾਂ ਨੇ ਤੁਖਾਰੀ ਦਾ 12ਵਾਂ ਪੜ੍ਹਿਆ ਉਹਨਾਂ ਨੂੰ ਪਤਾ ਹੋਵੇਗਾ, ਔਰ ਪਹਿਲਾ ਸ਼ਬਦ ਇੱਥੋਂ ਆਰੰਭ ਹੁੰਦਾ ਤੁਖਾਰੀ ਦੇ ਸ਼ੰਤਾਂ ਦਾ, ਤੂੰ ਸੁਣ ਕਿਰਤ ਕਰਮਾਂ ਪੁਰਬਕ ਮਾਇਆ, ਸਿਰ ਸਿਰ ਸੁਖ ਸਹਮਾਂ ਦੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਦਿਨ ਘੜੀ ਨਾ ਜੀਵਾਂ ਪ੍ਰਿਆ ਬਾਜ ਦੁਹੇਲੀ ਕੋਏ ਨਾ ਬੇਲੀ, ਗੁਰਮੁਖੀ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾ ਤਨ ਤੂੰ ਸੁਣੇ ਆਤਮ ਰਾਮਾ। ਇਉਂ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਫਿਰ ਅੱਗੇ ਚੇਤਰ ਦਾ ਮਹੀਨਾ ਆਰੰਭ ਹੋ ਜਾਂਦਾ, ਚੇਤ ਬਸੰਤ ਭਲਾ ਪਵਰ ਸੁਹਾਵਰੇ, ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਾਹ ਹੋ ਰਿਹਾ, ਫਿਰ ਘਰ ਨਹੀਂ ਆਵੇ ਤਨ ਕਿਉਂ ਸੁਖ ਪਾਵੇ, ਬਿਰੇ ਵਿਰੋਧ ਤਨ ਸ਼ੀਜੈ ਕੋਕਿਲੇ ਅੰਬ ਸੁਹਾਵੀ ਬੋਲੇ, ਕਿਉਂ ਦੁਕਾਨਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰਮਾਏ ਨਾਨਕ ਚੇਰ ਸਹਿ ਸੁਖ ਪਾਵੇ, ਜੇ ਹਰ ਵਾਰ ਘਰ ਤਨ ਪਾਏ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਏ ਨੇ। ਸੋ ਖਾਲਸਾ ਜੀ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਹੈ ਮੰਜੀ ਸਾਹਿਬ ਵਾਲੇ ਦੀਵਾਨ ਅਸਥਾਨ ਤੇ, ਸਾਰੀ ਬਾਣੀ ਹਜ਼ੂਰ ਨੇ ਰਾਮਸਰ ਵਾਲੇ ਪਵਿੱਤਰ ਅਸਥਾਨ ਤੇ ਬੈਠ ਕੇ ਲਿਖਵਾਈ ਹੈ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਹੈ ਜਿਹੜਾ 12ਵਾਂ ਦਾ ਪਾਠ ਹੈ ਨਾ, 12ਵਾਂ ਦਾ ਪਾਠ ਹੈ ਇਹ, ਮੰਜੀ ਸਾਹਿਬ ਵਾਲੇ ਅਸਥਾਨ ਤੇ ਹਜ਼ੂਰ ਨੇ ਬੈਠ ਕੇ ਉਚਾਰਨ ਕੀਤਾ। ਜਦੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਦਾ, ਮੰਜੀ ਸਾਹਿਬ ਦੀਵਾਨ ਅਸਥਾਨ ਦੇ ਦਰਸ਼ਨ ਕਰਦੇ ਜਿੱਥੇ ਚਰਨ ਕੰਗਾ ਬਣੀ ਪੈਰ ਧੋ ਕੇ ਅੰਦਰ ਜਾਈਦਾ, ਉਹਦੇ ਨਾਲ ਹੀ ਖਾਲਸਾ ਜੀ ਮੰਜੀ ਸਾਹਿਬ ਨੂੰ ਵੇਖਿਆ ਨੇ ਜਦੋਂ ਪੈਰ ਧੋਈਦੇ ਨੇ, ਸੰਗੇ ਮਰਮਰ ਦੀ ਛਤਰੀ ਦਾ ਮੰਜੀ ਸਾਹਿਬ ਬਣਿਆ ਹੋਇਆ ਤੇ ਨਾਲ ਹੀ ਉਹਦੇ ਛੋਟਾ ਇੱਕ ਨਿਸ਼ਾਨ ਸਭ ਝੁਲ ਰਿਹਾ। ਉੱਥੇ ਲਿਖਿਆ ਵੀ ਹੋਇਆ ਵੀ ਇਸ ਅਸਥਾਨ ਤੇ ਬੈਠ ਕੇ ਸਤਿਗੁਰੂ ਜੀ ਨੇ 12 ਮਾਹ ਦਾ ਪਾਠ ਉਚਾਰਨ ਕੀਤਾ। ਇਹ ਹਜ਼ੂਰ ਨੇ ਅੰਮ੍ਰਿਤਮਈ ਬਾਣੀ ਮਾਝ ਰਾਗ ਦੇ ਅੰਦਰ 14 ਪੌੜੀਆਂ ਵਾਲੀ ਪਹਿਲੀ ਪੌੜੀ ਵਿੱਚ ਖਾਲਸਾ ਜੀ ਪਰਮੇਸ਼ਰ ਨੂੰ ਨਿਰਦੋਸ਼ ਸਾਬਤ ਕਰਦੇ ਆ, ਜੀਵ ਦੇ ਆਪਣੇ ਕਰਮਾਂ ਦਾ ਫਲ ਹੈ, ਜਿਹੋ ਜਿਹੇ ਕਰਮ ਕੀਤੇ ਨੇ ਉਹੋ ਜਿਹਾ ਫਲ ਭੁਗਤਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦੈ ਇਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਚੇਤ ਦੇ ਮਹੀਨੇ ਵਿੱਚ ਹਜ਼ੂਰ ਨੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਚਾਹੀਦਾ, ਘਣਾ ਆਨੰਦ ਪ੍ਰਾਪਤ ਹੋਵੇਗਾ। ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਘਣਾ। ਅੱਗੇ ਹਜ਼ੂਰ ਖਾਲਸਾ ਜੀ ਬਿਕਰਮੀ ਸੰਮਤ ਦਾ ਦੂਸਰਾ ਮਹੀਨਾ ਹੈ, ਸਤਿਗੁਰੂ ਕਿਰਪਾ ਕਰਕੇ ਵਿਸਾਖ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਇੱਕ ਰਾਸੀ ਵਿੱਚੋਂ ਖਾਲਸਾ ਜੀ ਦੂਜੀ ਰਾਸ ਵਿੱਚ ਸੂਰਜ ਜਾਂਦਾ ਹੈ ਨਾ, 28 ਦਿਨ ਤੋਂ ਲੈ ਕੇ 32 ਦਿਨ ਦਾ ਸਿਲਸਿਲਾ ਹੁੰਦਾ ਹੈ, 12 ਰਾਸ਼ਾਂ ਨੇ, ਸੋ 6 ਰੁੱਤਾਂ ਨੇ ਤੇ 12 ਰਾਸ਼ੀਆਂ ਹਨ। ਉਹ ਇੱਕ ਰਾਸ ਵਿੱਚੋਂ ਦੂਜੇ ਰਾਸ ਵਿੱਚ ਸੂਰਜ ਪ੍ਰਵੇਸ਼ ਕਰਨ ਨੂੰ ਅਸੀਂ ਕਹਿੰਦੇ ਹਾਂ ਵੀ ਸਮਾਂ ਬਦਲ ਗਿਆ ਹੈ। ਉਹ ਸਮੇਂ ਦੀ ਤਬਦੀਲੀ ਦਾ ਨਾਮ ਹੈ ਸੰਕ੍ਰਾਂਤ, ਕ੍ਰਾਂਤੀ ਹੁੰਦਾ ਤਬਦੀਲੀ, ਸੰਘ ਹੁੰਦਾ ਭਲੇ ਤਰੀਕੇ ਨਾਲ, ਕ੍ਰਾਂਤੀ ਤਬਦੀਲੀ ਹੋ ਗਈ ਹੈ ਸਮੇਂ ਵਿੱਚ, ਸੂਰਜ ਭਾਵ ਦੂਜੀ ਰਾਸ ਵਿੱਚ ਚਲਾ ਗਿਆ। ਇਹ ਹੈ ਤਾਂ ਸੰਕ੍ਰਾਂਤ ਸੀ ਵੀ ਸਮੇਂ ਦਾ ਬਦਲ ਜਾਣਾ, ਅਸੀਂ ਇਹਨੂੰ ਸੰਗਰਾਂਦ ਕਹਿਣਾ ਸ਼ੁਰੂ ਕਰ ਦਿੱਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਵਿਸਾਖ ਦੇ ਮਹੀਨੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰੋ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਜੀ। ਵੈਸਾਖ ਧੀਰਨ ਕਿਉਂ ਵਾਢੀਆ,
ਵੈਸਾਖ ਦੇ ਮਹੀਨੇ ਦੁਆਰਾ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗੁਰੂ ਕੇ ਗੁਰਸਿੱਖ, ਉਹ ਧੀਰਨ ਕਿਉਂ ਵਾਢੀਆ। ਵਾਂਢੀਆ ਨਾਮ ਹੁੰਦਾ ਵਾਂਝੇ ਰਹਿ ਕਰਕੇ, ਪਰਮੇਸ਼ਰ ਤੋਂ ਬਗੈਰ ਉਹ ਕਿਵੇਂ ਧੀਰਜ ਕਰਨ, ਨਹੀਂ ਉਹਨਾਂ ਨੂੰ ਰੱਜ ਆਉਂਦਾ, ਨਹੀਂ ਉਹਨਾਂ ਨੂੰ ਮਨ ਨੂੰ ਧੀਰਜ ਸੰਤੋਖ ਆਉਂਦਾ। ਬਿਨ ਮਿਲਵੇ ਨਾਹੀ ਸੰਤੋਖਾ, ਤੇਖ ਦਰਸ਼ਨ ਨਾਨਕ ਜੀਜੈ, ਕਦੋਂ ਮਿਲੇਗਾ ਕਦੋਂ ਪ੍ਰਾਪਤੀ ਹੋਵੇਗੀ। ਔਸੀਆਂ ਪਾ ਪੱਕ ਯਾਦ ਕਰ ਦਿੰਦੇ ਨੇ, ਆਸ਼ਕਾਰਾਂ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜੜਦੋ ਚਸ਼ਮ ਤਾਰ, ਕੰਮ ਗੁਪਤਨੋ ਕੰਮ ਖੁਰਦਨੋ ਖੁਆਬ ਸ਼ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਾਰ। ਇਹ ਨਿਸ਼ਾਨੀ ਹੈ ਰੱਬ ਦੇ ਪਿਆਰਿਆਂ ਦੀ, ਹਰ ਵੇਲੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਕਿਉਂ ਧੀਰਨ ਕਿਉਂ ਵਾਢੀਆ, ਕਿਵੇਂ ਧੀਰਜ ਕਰੀਏ ਤੁਹਾਡੇ ਤੋਂ ਵਾਂਝੇ ਰਹਿ ਕੇ।
ਜਿੰਨਾ ਪ੍ਰੇਮ ਬਿਸ਼ੋ,
ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਬਿਸ਼ੋ ਇੱਕ ਰਸ ਪ੍ਰੇਮ ਲੱਗਾ ਹੋਇਆ ਹੈ, ਜਿਵੇਂ ਖਾਲਸਾ ਜੀ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨੇਹੋ ਕਵਲ ਚਲ ਜਾਣੀ ਹੈ ਖਿੜ ਮੋਹ ਵਖਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਮੋਰ ਬਬੀ ਹੈ ਬੋਲ ਦੇ ਵੇਖ ਬੱਦਲ ਕਾਲੇ। ਕਿਉਂ ਗੁਰੂ ਕੇ ਪਿਆਰਿਆਂ ਦੀ ਖਾਲਸਾ ਜੀ ਵਾਹਿਗੁਰੂ ਨਾਲ ਪ੍ਰੀਤ ਹੈ, ਵਾਹਿਗੁਰੂ ਪਰਮੇਸ਼ਰ ਦੇ ਹਰ ਵੇਲੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ ਹੈ, ਨਹੀਂ ਕਦੇ ਵਾਂਝੇ ਰਹਿ ਕੇ ਧੀਰਜ ਸੰਤੋਖ ਮਨ ਨੂੰ ਆਉਂਦਾ, ਜਿਨ੍ਹਾਂ ਨੂੰ ਇੱਕ ਰਸ ਪਰਮੇਸ਼ਰ ਨਾਲ ਪ੍ਰੇਮ ਲੱਗਾ ਹੋਇਆ ਹੈ।
ਹਰ ਸਾਜਨ ਪੁਰਖ ਵਸਾਰਕ,
ਉਹ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਪੁਰਖ ਨਿਰੰਕਾਰ ਨੂੰ ਵਸਾ ਕੇ ਛੱਡ ਕੇ ਭੁਲਾ ਕੇ
ਲੱਗੀ ਮਾਇਆ ਤੋ,
ਇਹ ਸੰਸਾਰ ਦੇ ਜੀਵਾਂ ਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਾਇਆ ਜਿਹੜੀ ਧੋ ਸਿੱਟਣ ਵਾਲੀ, ਇਹ ਮਾਇਆ ਦੀ ਧੋ ਧੁੱਖ ਧੁਖੀ ਲੱਗੀ ਹੋਈ ਹੈ, ਮਾਇਆ ਧੋ ਰਹੀ ਹੈ ਛੱਡ ਰਹੀ ਹੈ, ਕਪਟਬਾਜ ਹੈ। ਇਹ ਪਰਮੇਸ਼ਰ ਨੂੰ ਵਿਸਾਰ ਕਰਕੇ ਜੀਵ ਮਾਇਆ ਦੇ ਅੰਦਰ ਪਕੜ ਵਿੱਚ ਲੱਗੇ ਹੋਏ ਹਨ।
ਪੁੱਤਰ ਕਲੱਤਰ ਨਾ ਸੰਗ ਤਨਾ,
ਇਹ ਮੇਰਾ ਪੁੱਤਰ ਹੈ ਖਾਲਸਾ ਜੀ, ਇਹ ਮੇਰੇ ਇਸ ਤਰ੍ਹਾਂ ਕਲੱਤਰ ਇਸਤਰੀ ਘਰ ਵਾਲੀ ਹੈ, ਸੋ ਮੇਰੇ ਧੀਆਂ ਪੁੱਤਰ ਨੇ, ਇਹਨਾਂ ਦੇ ਵਿੱਚ ਹੀ ਹਰ ਵੇਲੇ ਜੰਜਾਲ ਚ ਫਸਿਆ ਰਹਿੰਦਾ ਵਿਅਕਤੀ। ਊ ਆਦਿਕ ਨਰਕਾਂ ਤੋਂ ਕਹਿੰਦੇ ਤਰ੍ਹਾਂ ਤਾਰਨ ਵਾਲੇ ਨੂੰ ਪੁੱਤਰ ਕਿਹਾ ਜਾਂਦਾ ਵੀ ਨਰਕਾਂ ਚੋਂ ਮੈਨੂੰ ਤਾਰ ਲਵੇਗਾ, ਸੋ ਇਸ ਕਰਕੇ ਪੁੱਤਰਾਂ ਦੇ ਮੂੰਹ ਵਿੱਚ ਫਸਿਆ ਹੋਇਆ। ਤੇ ਕਲ ਧਾਤੂ ਦਾ ਨਾਮ ਹੈ, ਧਾਤੂ ਨੂੰ ਗ੍ਰਹਿਣ ਕਰਨ ਵਾਲੀ ਜਿਹੜੀ ਇਸਤਰੀ ਹੈ ਘਰ ਵਾਲੀ, ਉਹ ਖਾਲਸਾ ਜੀ ਜਿਹੜੀ ਕਲੱਤਰ ਇਸਤਰੀ ਘਰ ਵਾਲੀ, ਤੇ ਸੰਗੀ ਆਦਿਕ ਮਲਾਪੀ ਆਦਿਕ ਧਨੀ ਜਿਹੜਾ ਧਨ ਹੈ, ਧਨ ਪਦਾਰਥ ਜਿੰਨੇ ਹਨ,
ਹਰ ਅਵਨਾਸੀ ਉਹ,
ਹਜ਼ੂਰ ਕਹਿੰਦੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਸਹਾਇਤਾ ਕੌਣ ਕਰੇਗਾ, ਹਰ ਅਵਨਾਸੀ ਉਹ, ਉਹ ਅਵਨਾਸੀ ਪਰਮੇਸ਼ਰ ਨਾਸ ਹੋਣ ਤੋਂ ਰਹਿਤ ਉਹ ਸਹਾਇਤਾ ਕਰੇਗਾ, ਨਾ ਪੁੱਤਰ ਸਹਾਇਤਾ ਕਰੇ, ਨਾ ਕਲੱਤਰ ਘਰ ਵਾਲੀ, ਨਾ ਕੋਈ ਸੰਗੀ, ਨਾ ਕੋਈ ਸਾਥੀ, ਨਾ ਕੋਈ ਧਨ ਪਦਾਰਥ, ਕੋਈ ਸਹਾਇਤਾ ਨਹੀਂ ਕਰੇਗਾ, ਸਹਾਇਤਾ ਕਰੇਗਾ ਹਰਿ ਅਵਿਨਾਸੀ ਉਹ, ਹਰੀ ਨਾਸ ਹੋਣ ਤੋਂ ਰਹਿਤ ਜੋ ਪਰਮੇਸ਼ਰ ਹੈ ਉਹ ਜੀਵ ਤੇਰੀ ਕਲਿਆਣ ਕਰੇਗਾ, ਰੱਖਿਆ ਕਰੇਗਾ।
ਪਲਚ ਪਲਚ ਸਗਲੀ ਮੂਈ,
ਸਗਲੀ ਸਾਰੀ ਸ੍ਰਿਸ਼ਟੀ ਹਜ਼ੂਰ ਕਹਿੰਦੇ ਪਲਚ ਪਲਚ ਕੇ, ਪਰਚ ਪਰਚ ਕੇ ਨਾ ਪਦਾਰਥਾਂ ਦੇ ਵਿੱਚ ਸਾਰੀ ਮਰ ਰਹੀ ਹੈ। ਪਰਚੇ ਹੋਏ ਨੇ, ਪਰਚੇ ਦੇ ਵਿੱਚ ਪਰਚੇ ਪਏ ਹੋਏ ਨੇ ਮਾਇਆ ਦੇ, ਪਦਾਰਥਾਂ ਦੇ, ਪੁੱਤਰਾਂ ਦੇ, ਸੰਬੰਧੀਆਂ ਦੇ, ਇਹਨਾਂ ਚ ਪਰਚ ਪਰਚ ਕੇ ਪੈ ਪੈ ਕੇ ਸਾਰੀ ਸ੍ਰਿਸ਼ਟੀ ਮਰ ਰਹੀ ਹੈ। ਪਲਚ ਪਲਚ ਦੁਖੀ ਹੋ ਹੋ ਕੇ, ਪਲਚ ਪਲਚ ਕੇ ਹੰਬ ਹੰਬ ਕੇ ਸਭ ਸਗਲੀ ਸਾਰੀ ਸ੍ਰਿਸ਼ਟੀ ਮਰ ਖਬ ਰਹੀ ਹੈ।
ਝੂਠਾ ਧੰਦਾ ਮੋਹ,
ਇਹ ਝੂਠੇ ਹੀ ਧੰਦੇ ਮੋਹ ਜੰਜਾਲ ਜਿਹੜੇ ਜੀਵਾਂ ਨੂੰ ਪਏ ਹੋਏ ਨੇ, ਝੂਠੇ ਹੀ ਧੰਦੇ। ਧੰਦੜੇ ਕੋ ਲਾਹਾ ਚੇਤਨਾ ਹੀ ਆਵੇ ਹਿਕੜੋ, ਇਹਨਾਂ ਧੰਦਿਆਂ ਵਿੱਚ ਹੀ ਪਿਆ ਹੋਇਆ, ਵਾਹਿਗੁਰੂ ਕਦੇ ਚੇਤੇ ਨਹੀਂ ਆਉਂਦਾ। ਸਿਆਣੇ ਕਹਿੰਦੇ ਨੇ ਧੰਦਾ ਕਿਸੇ ਨੇ ਸਾਧਿਆ, ਸਭ ਧੰਦੇ ਹੀ ਸਾਧੇ। ਧੰਦਾ ਨਹੀਂ ਕਿਸੇ ਨੇ ਸਾਧ ਸਕਿਆ ਸਾਰੀ ਜ਼ਿੰਦਗੀ ਚ, ਧੰਦੇ ਨੇ ਇਹਦਾ ਬਿਸਤਰਾ ਗੋਲ ਕਰ ਦਿੱਤਾ, ਇਹ ਨਹੀਂ ਧੰਦੇ ਨੂੰ ਗੋਲ ਕਰ ਸਕਿਆ। ਸੋ ਹਜ਼ੂਰ ਕਹਿੰਦੇ ਨੇ ਝੂਠਾ ਹੈ ਧੰਦਾ ਮੋਹ, ਮੋਹ ਵਿਚ ਗਲਤਾਨ ਹੋਇਆ, ਝੂਠੇ ਧੰਦਿਆਂ ਚ ਫਸਿਆ ਹੋਇਆ ਹੈ।
ਇੱਕ ਉਸ ਹਰ ਕੇ ਨਾਮ ਬਿਨਾਂ,
ਇੱਕ ਉਸ ਵਾਹਿਗੁਰੂ ਪਰਮੇਸ਼ਰ ਹਰਿ ਨਿਰੰਕਾਰ ਦੇ ਨਾਮ ਤੋਂ ਬਗੈਰ,
ਅੱਗੇ ਲਈਏ ਖੋਹੇ,
ਜਿੰਨੇ ਕਰਮ ਕਰਦਾ ਨਾ ਜੀਵ, ਹਜ਼ੂਰ ਕਹਿੰਦੇ ਅੱਗੇ ਪਰਲੋਕ ਸਾਰੇ ਖੋਏ ਜਾਂਦੇ ਹਨ। ਜਿੰਨੀ ਮਨ ਚ ਕਾਮਨਾ ਰੱਖ ਕੇ, ਖਾਲਸਾ ਜੀ ਸਕਾਮੀ ਪੁਰਸ਼ ਕਾਮਨਾ ਮਨ ਚ ਰੱਖ ਕੇ ਪੁੰਨ ਕਰਦਾ ਹੈ ਵੀ ਮੈਂ ਆਹ ਕੀਤਾ, ਮੈਨੂੰ ਇਹਦਾ ਪੁੰਨ ਆਹ ਮਿਲੇ, ਮੈਂ ਆਹ ਪੁੰਨ ਕਰਾਂ, ਮੈਨੂੰ ਇਹਦਾ ਫਲ ਆਹ ਮਿਲੇ, ਉਸ ਕਾਮਨਾ ਦੇ ਅਧੀਨ ਹੋ ਕੇ ਜਿਹੜਾ ਕਰਮ ਕਰਦਾ ਹੈ ਮਨੁੱਖ, ਉਹਦੇ ਪੁੰਨ ਖਾਲਸਾ ਜੀ ਜਮ੍ਹਾਂ ਹੁੰਦੇ ਰਹਿੰਦੇ ਨੇ। ਜਦੋਂ ਪਰਲੋਕ ਨੂੰ ਜਾਂਦਾ ਹੈ ਤਾਂ ਵੈਤਰਨੀ ਨਦੀ ਦਾ ਪੁਲ ਜਦੋਂ ਲੰਘਣਾ ਪੈਂਦਾ ਹੈ, ਉੱਥੇ ਉਹ ਕਿ ਪਿਆਸ ਲੱਗਦੀ ਹੈ, ਗਰਮੀ ਦਾ ਮਾਰਿਆ ਹੋਇਆ ਹੁੰਦਾ ਹੈ, ਉਹਨਾਂ ਨੂੰ ਕਹਿੰਦਾ ਮੈਨੂੰ ਛਾਵੇਂ ਬਿਠਾ ਦਿਓ, 10 ਮਿੰਟ ਮੈਂ ਸਾਹ ਲੈ ਲਵਾਂ, ਉਹ ਕਹਿੰਦੇ ਪੁੰਨ ਛੱਡਣ। ਧਰਮਰਾਜ ਦੇ ਜਿਹੜੇ ਦੂਤ ਛੱਡੇ ਹੋਏ ਕਹਿੰਦੇ ਪੁੰਨ ਛੱਡ, ਫਿਰ ਛਾਵੇਂ ਬਿਠਾਵਾਂਗੇ, ਮੈਨੂੰ ਥੋੜਾ ਜਿਹਾ ਪਾਣੀ ਪੀ ਲੈਣ ਦਿਓ, ਬੜੀ ਗਰਮੀ ਨਾਲ ਮਰ ਰਿਹਾ, ਪਿਆਸ ਲੱਗੀ ਹੋਈ ਹੈ। ਤਾਂ ਉਹ ਪਾਣੀ ਕਹਿੰਦੇ ਤਾਂ ਦੇਵਾਂਗੇ 2 ਘੁੱਟਾਂ, ਪਹਿਲੋਂ ਪੁੰਨ ਛੱਡ। ਉਹ ਜਦੋਂ ਪਰਲੋਕ ਤੱਕ ਜਾਣਾ ਹੁੰਦਾ ਨਾ, ਜਿੰਨੇ ਕੁ ਪੁੰਨ ਕੀਤੇ ਹੁੰਦੇ ਨੇ, ਉਹ ਜਗਾਤੀਏ ਮਸੂਲੀਏ ਰਸਤੇ ਚ ਲੁੱਟ ਲੈਂਦੇ ਹਨ। ਆਪਾਂ ਬਚਨ ਪੜ੍ਹਦੇ ਨਾ ਗੁਰੂ ਅਰਜਨ ਸਾਹਿਬ ਦਾ, ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਕਾਮਨਾ ਦੇ ਅਧੀਨ ਕੀਤੇ ਹੋਏ ਪੁੰਨ ਜਿਹੜੇ ਰਸਤੇ ਵਿਚ ਜਗਾਤੀਏ, ਆ ਧਰਮਰਾਜ ਦੇ ਜਿਹੜੇ ਦੂਤ ਨੇ ਜਗਾਤ ਟੈਕਸ ਲਾਉਣ ਵਾਲੇ, ਇਹ ਰਸਤੇ ਵਿਚ ਲੁੱਟ ਪੁੱਟ ਲੈਂਦੇ ਹਨ। ਹਜ਼ੂਰ ਕਹਿੰਦੇ ਕਾਮਨਾ ਨਿਸ਼ਕਾਮੀ ਪੁਰਸ਼ ਗੁਰੂ ਕੇ ਪਿਆਰੇ ਮਨ ਚ ਕਾਮਨਾ ਨਹੀਂ ਰੱਖਦੇ, ਵਾਹਿਗੁਰੂ ਪਰਮੇਸ਼ਰ ਨੇ ਮਿਲਣ ਦੀ ਜਿਹਨਾਂ ਦੀ ਇੱਛਾ ਹੈ, ਵਾਹਿਗੁਰੂ ਦਾ ਨਾਮ ਉਹਨਾਂ ਦੀ ਸਹਾਇਤਾ ਕਿਰਪਾ ਕਰਕੇ ਕਰਦਾ ਹੈ, ਹਰੀ ਪਰਮੇਸ਼ਰ ਰੱਖਿਆ ਸਹਾਇਤਾ ਕਰਨ ਵਾਲਾ ਹੈ। ਸੋ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ, ਇੱਕ ਸਹਾਰ ਕੇ ਨਾਮ ਬਿਨ, ਇੱਕ ਵਾਹਿਗੁਰੂ ਦੇ ਨਾਮ ਤੋਂ ਬਗੈਰ, ਅੱਗੇ ਲਈਏ ਖੋਹੇ, ਅੱਗੇ ਖੋਏ ਜਾਂਦੇ ਨੇ ਜਿੰਨੇ ਕਰਮ ਧਰਮ ਪਖੰਡ ਕਰਦਾ ਨਾ ਹਜ਼ੂਰ, ਕਹਿੰਦੇ ਸਭ ਖੋਏ ਜਾਂਦੇ ਨੇ, ਮਲੀਆ ਮੇਟ ਹੋ ਜਾਂਦੇ ਹਨ।
ਵਸਾਰ ਵਿਗੋਚਨਾ,
ਜਿਨ੍ਹਾਂ ਨੇ ਦਈਏ ਵਿਸਾਰ ਦਿੱਤਾ ਨਾ, ਨਿਯੰਤਾ ਪ੍ਰਰਕ ਮੇਰਾ ਵਾਹਿਗੁਰੂ ਪਰਮੇਸ਼ਰ, ਵਾਹਿਗੁਰੂ ਨੂੰ ਜਿਨ੍ਹਾਂ ਨੇ ਵਿਸਾਰ ਦਿੱਤਾ, ਉਹ ਜੀਵ ਫਿਰ ਵਿਗੁਚਣਾ ਖਰਾਬ ਹੀ ਹੋਏ ਰਹਿੰਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਰੋਗੀ ਹੋਏ ਰਹਿੰਦੇ ਨੇ, ਤਨ ਦੀ ਪੀੜਾ ਦੇ ਸਤਾਏ ਰਹਿੰਦੇ ਨੇ, ਮਨ ਦੇ ਫੁਰਨਿਆਂ ਦੇ ਸਤਾਏ ਰਹਿੰਦੇ ਨੇ, ਮਨ ਹਰ ਵੇਲੇ ਡਾਵਾਂਡੋਲ ਉੱਤੇ ਮਾਨਸਿਕ ਪੀੜਾ ਦੇ ਵਿੱਚ ਉਲਝੇ ਰਹਿੰਦੇ ਹਨ। ਜਿਨ੍ਹਾਂ ਨੇ ਮੇਰਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੇ ਵਿਸਾਰ ਦਿੱਤਾ ਹੈ, ਉਹ ਵਿਗੁਚਣਾ ਖਰਾਬ ਹੀ ਦੁਖੀ ਹੋਏ ਰਹਿੰਦੇ ਹਨ।
ਪ੍ਰਭ ਬਿਨ ਅਵਰ ਨਾ ਕੋਈ,
ਉਹ ਪ੍ਰਭੂ ਪਰਮੇਸ਼ਰ ਨਿਰੰਕਾਰ ਤੋਂ ਬਗੈਰ ਅਵਰ ਸਥਾਨ ਤੇ ਹੋਰ ਕੋਈ ਨਹੀਂ, ਉਹ ਮਾਲਕ ਹੀ ਸਾਰਿਆਂ ਦੀ ਰੱਖਿਆ ਸਹਾਇਤਾ ਕਰਨ ਵਾਲਾ ਹੈ, ਤੇ ਉਹਦੀ ਪ੍ਰਾਪਤੀ ਦਾ ਨੇਕ ਕੰਮ ਕਰਨਾ ਚਾਹੀਦਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਮਨੁੱਖਾ ਜਨਮ ਧਾਰੇ ਦਾ ਇਹ ਵੱਡਾ ਲਾਭ ਹੈ ਕਿ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰੋ।
ਪ੍ਰੀਤਮ ਚਰਨੀ ਜੋ ਲੱਗੇ,
ਪ੍ਰੇਮ ਦਾ ਆਸਪਦ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਹੈ, ਤੇ ਜਿਹੜੇ ਪ੍ਰੀਤਮ ਪਿਆਰੇ ਨਿਰੰਕਾਰ ਦੇ ਚਰਨੀ ਜੋ ਲੱਗੇ, ਜਿਹੜੇ ਲੱਗੇ ਹੈ ਨਾ ਪਰਮੇਸ਼ਰ ਦੇ ਚਰਨਾਂ ਨਾਲ,
ਜਿਨਕੀ ਨਿਰਮਲ ਸੋਏ,
ਉਹਨਾਂ ਗੁਰੂ ਕੇ ਪਿਆਰਿਆਂ ਦੀ ਜਿਹੜੀ ਸੋਏ ਸੋਭਾ ਹੈ ਨਾ, ਕਨਸੋ ਹੈ, ਉਹ ਨਿਰਮਲਤਾਈ ਵਾਲੀ ਹੁੰਦੀ ਹੈ, ਉਜਲ ਸੋਭਾ ਹੁੰਦੀ ਗੁਰੂ ਕੇ ਪਿਆਰਿਆਂ ਦੀ। ਕੋਈ ਨਿੰਦਿਆ ਨਹੀਂ, ਕੋਈ ਅਬਜਸ ਨਹੀਂ, ਕੋਈ ਨਰਾਦਰੀ ਨਹੀਂ, ਕੋਈ ਮਾੜਾ ਨਹੀਂ ਕਹਿ ਸਕਦਾ, ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ ਹੈ। ਤੇ ਜੇ ਕੋਈ ਰੀਸ ਕਰਨ ਦਾ ਯਤਨ ਕਰੇ ਤਾਂ ਹਜ਼ੂਰ ਕਹਿੰਦੇ ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ, ਜਿਨ ਹਰ ਪ੍ਰਭ ਹੈ ਰਖਵਾਰਾ। ਜੇ ਕੋਈ ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ, ਸੋ ਹਜ਼ੂਰ ਕਹਿੰਦੇ ਰੀਸਾਂ ਕਰਦੇ ਵਿੱਚ ਮੰਝ ਧਾਰ ਚ ਗੋਤੇ ਖਾਂਦੇ ਨੇ। ਸੋ ਖਾਲਸਾ ਜੀ ਚੜ ਕੇ ਘੋੜੜੇ ਕੁੰਡੇ ਪਕੜਾ ਹੈ ਖੂੰਡੀ ਦੀ ਖਿਡਾਰੀ, ਹੰਸਾਂ ਸੇਤੀ ਚੇਤੇ ਉਲਾਸ ਹੈ ਕੁੱਕੜ ਦੀ ਉਡਾਰੀ, ਘੋੜੇ ਤੇ ਚੜ ਕੇ ਕੋ ਕਵੇ। ਆ ਬੱਚੇ ਹੁੰਦੇ ਨਾ, ਬੱਚੇ ਪੁਰਾਣੇ ਸਮੇਂ ਚ ਗੁਲਾਬਾਸੀ ਹੁੰਦੀ ਸੀ, ਹੁਣ ਤਾਂ ਗੁਲਾਬਾਸੀ ਖਤਮ ਹੋ ਗਈ, ਕਿਤੇ ਕਿਤੇ ਟਾਵੇਂ ਟਾਵੇਂ ਛੱਪੜਾਂ ਚ ਮਿਲਦੀ ਹੈ, ਆ ਬਾਹਰ ਦੀਆਂ ਸਟੇਟਾਂ ਵਿਚ, ਪੰਜਾਬ ਚ ਕਿਤੇ ਵੇਖਣ ਚ ਘੱਟ ਹੀ ਆਉਂਦੀ ਹੈ। ਉਹ ਗੁਲਾਬਾਸੀ ਦੇ ਡੰਡੇ ਜੇ ਤੋੜ ਕੇ ਨਿਆਣੇ ਉਹਨੂੰ ਹੱਥ ਚ ਫੜ ਲੈਣਾ ਤੇ ਇੱਕ ਲੱਤ ਦੂਜੇ ਬੰਨੇ ਕਰਨੇ, ਦੋ ਲੱਤਾਂ ਦੇ ਵਿਚਕਾਰ ਉਹ ਗੁਲਾਬਾਸੀ ਦਾ ਡੰਡਾ ਲੈ ਕੇ ਨਾ ਦੋਵਾਂ ਨੇ ਭੱਜਣਾ ਬੱਚਿਆਂ ਨੇ ਇਕੱਠੇ ਹੋ ਕੇ, ਇਹ ਮੇਰਾ ਘੋੜਾ, ਦੂਜੇ ਨੇ ਆਖਣਾ ਮੇਰਾ ਘੋੜਾ, ਮੇਰਾ ਘੋੜਾ ਅੱਗੇ ਜਾਂਦਾ, ਦੂਜੇ ਨੇ ਆਖਣਾ ਮੇਰਾ ਘੋੜਾ ਅੱਗੇ ਜਾਂਦਾ। ਉਹ ਡੰਡਾ ਜੇ ਲੱਤਾਂ ਵਿਚ ਲੈ ਕੇ ਭੱਜੇ ਜਾਂਦੇ, ਉਹਨੂੰ ਕਹਿੰਦੇ ਸੀ ਇਸ ਘੋੜਾ ਭਜਾਉਣੇ ਹੈ। ਹਜ਼ੂਰ ਕਹਿੰਦੇ ਜਿਹੜਾ ਗੁਲਾਬਾਸੀ ਦੇ ਡੰਡਿਆਂ ਨਾਲ ਨਿਆਣੇ ਖੇਡਦੇ ਨੇ ਘੋੜੇ ਭਜਾਉਂਦੇ ਨੇ, ਤੇ ਜੇ ਉਹੋ ਜਿਹਾ ਕੋਈ ਆਖੇ ਵੀ ਮੈਨੂੰ ਫੜਾਓ ਰਾਫਲ, ਮੈਂ ਘੋੜੇ ਤੇ ਚੜ ਕੇ ਤੇ ਮੁਕਾਬਲਾ ਕਰਾਂਗਾ ਦੁਸ਼ਮਣ ਦਾ, ਉਹ ਗੁਲਾਬਾਸੀ ਦੇ ਡੰਡਿਆਂ ਤੇ ਭੱਜਣ ਵਾਲਾ ਘੋੜੇ ਤੇ ਚੜ ਕੇ ਰਾਫਲ ਨੂੰ ਫੜ ਕੇ ਸੂਰਮਗਤੀ ਕਰਕੇ ਮੈਦਾਨੀ ਜੰਗ ਚ ਰਾਫਲ ਚਲਾ ਸਕਦਾ? ਹਜ਼ੂਰ ਕਹਿੰਦੇ ਕਦੇ ਵਾਸਤੇ ਵੀ ਨਹੀਂ। ਇਹ ਕੇਵਲ ਬੱਚਿਆਂ ਦੀ ਰੀਸ ਕਰਨ, ਉਹਨਾਂ ਪਿਆਰਿਆਂ ਦੀ ਰੀਸ ਕਰਨ ਨਾਲ ਗੱਲ ਨਹੀਂ ਬਣੇਗੀ। ਗੁਲਾਬਾਸੀ ਦੇ ਡੰਡੇ ਵਾਲੇ ਉਹਨਾਂ ਦਾ ਕੀ ਮੁਕਾਬਲਾ ਕਰ ਸਕਦੇ ਨੇ? ਚੜ ਕੇ ਘੋੜੜੇ ਕੁੰਡੇ ਪਕੜੇ ਖੂੰਡੀ ਦੀ ਖੇਡਾਰੀ, ਤੇ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ, ਚਾਰ ਚਾਰ ਸੌ ਕੋਹ ਖਾਲਸਾ ਜੀ ਸਮੁੰਦਰ ਦੇ ਨਾਲ ਨਾਲ ਪਾਣੀ ਦੇ ਉਡਾਰੀ ਮਾਰਦਾ ਹੰਸ, ਇੰਨੀ ਲੰਮੀ ਉਡਾਰੀ ਹੁੰਦੀ ਹੈ, ਉਹਨੂੰ ਛੱਲਾਂ ਸਮੁੰਦਰ ਦੀਆਂ, ਬਾਕੀ ਜਿਹਨੇ ਪੰਛੀ ਹੈ ਨਾ ਉਹ ਡਰਦੇ ਨੇ ਤੇ ਨੇੜੇ ਨਹੀਂ ਆਉਂਦੇ ਪਾਣੀ ਦੇ, ਛੱਲ ਬੜੀ ਉੱਚੀ ਹੁੰਦੀ ਹੈ ਸਮੁੰਦਰ ਦੇ ਵਿੱਚ ਵਲੇਟ ਲੈਂਦੀ ਹੈ, ਪਰ ਹੰਸ ਖਾਲਸਾ ਜੀ ਨਾਲ ਨਾਲ ਪਾਣੀ ਦੇ ਉੱਡਦਾ ਜਾਂਦਾ, ਉਹਦੀ ਇੰਨੀ ਲੰਮੀ ਉਡਾਰੀ ਹੈ ਤੇ ਨਾ ਉਹਨੂੰ ਪਾਣੀ ਡੋ ਵੀ ਸਕਦਾ ਹੈ। ਚਾਰ ਚਾਰ ਸੌ ਕੋਹ ਤੱਕ ਉਡਾਰੀਆਂ ਲਾਈ ਜਾਂਦਾ ਹੈ ਕਿ ਹੁਣ ਕੁੱਕੜ ਆਖੇ ਵੀ ਮੈਂ ਹੰਸਾਂ ਦੀ ਰੀਸ ਕਰਾਂ? ਹਜ਼ੂਰ ਕਹਿੰਦੇ ਕਦੇ ਵੀ ਨਹੀਂ, ਬਹੁਤੀ ਛਾਲ ਮਾਰਦਾ ਤੇ ਰੂੜੀ ਦੇ ਢੇਡ ਤੇ, ਦੂਜੀ ਛਾਲ ਮਾਰੇਗਾ ਕੋਠੇ ਦੇ ਬਨੇਰੇ ਤੇ, ਕੋਠੇ ਦੇ ਬਨੇਰੇ ਤੁੰਡਿਆ ਤੇ ਰੂੜੀ ਦੇ ਢੇਡ ਤੇ ਡਿੱਗ ਪਵੇਗਾ। ਹੁਣ ਕੁੱਕੜ ਉਹਨਾਂ ਦੀ ਰੀਸ ਕੀ ਕਰੇ ਹੰਸਾਂ ਵਿਚਾਰਿਆਂ ਤੱਤ ਬੇਤਿਆਂ ਦੇ? ਹਜ਼ੂਰ ਦੇ ਬਚਨ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਚ ਬਚਨ ਆਉਂਦੇ ਨੇ, ਗਿੱਦੜ ਦਾਖ ਨਾ ਅੱਪੜੈ ਆਖੈ ਖੂਹ ਕੌੜੀ, ਨੱਚਣ ਨੱਚ ਨਾ ਜਾਣੀ ਆਖੈ ਭੋਏ ਸੌੜੀ, ਬੋਲੇ ਅੱਗੇ ਗਾਵੀਏ, ਬੋਲੇ ਅੱਗੇ ਗਾਵੀਏ ਭੈਰੋਂ ਸੋ ਗੌੜੀ, ਹੰਸਾਂ ਨਾਲ ਟਟੀ ਹਰੀ ਕਿਉਂ ਪਹੁੰਚੇ ਦੌੜੀ, ਸਾਵਣ ਵਣ ਹਰਿਆਵਲੇ ਅੱਕ ਜੰਮੇ ਔੜੀ, ਬੇਮੁਖ ਸੁੱਖ ਨਾ ਦੇਖੇ ਜੋ ਛੁੱਟੜ ਛੌੜੀ। ਐਸੀ ਹਾਲਤ ਹੁੰਦੀ ਹੈ। ਧੰਨ ਨੇ ਉਹ ਗੁਰੂ ਕੇ ਪਿਆਰੇ ਖਾਲਸਾ ਜੀ ਜਿਹੜੇ ਵਾਹਿਗੁਰੂ ਦੇ ਰੰਗ ਵਿਚ ਰੰਗੇ ਹੋਏ ਨੇ, ਪਰਮੇਸ਼ਰ ਦੀ ਯਾਦ ਵਿਚ ਜਿਹੜੇ ਜੁੜ ਕਰਕੇ, ਸੋ ਤਿੰਨ ਕੀ ਨਿਰਮਲ ਸੋਏ, ਉਹਨਾਂ ਦੀ ਕਨਸੋ ਸੋਭਾ ਨਿਰਮਲਤਾਈ ਵਾਲੀ ਹੋ ਜਾਂਦੀ ਹੈ।
ਨਾਨਕ ਕੀ ਪ੍ਰਭ ਬੇਨਤੀ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡੀ ਤਾਂ ਹੈ ਵਾਹਿਗੁਰੂ ਤੇਰੇ ਚਰਨਾਂ ਚ ਇਹ ਬੇਨਤੀ ਹੈ,
ਪ੍ਰਭ ਮਿਲੋ ਪ੍ਰਾਪਤ ਹੋਏ,
ਜਿਹੜੇ ਤੁਹਾਨੂੰ ਹੈ ਪ੍ਰਭੂ ਮਿਲੋ ਮਿਲੇ ਹੋਏ ਹੈ ਨਾ, ਤੇ ਸਾਡੇ ਤੇ ਕਿਰਪਾ ਕਰੋ ਜੀ, ਸਾਨੂੰ ਉਹ ਗੁਰਸਿੱਖਾਂ ਦੀ ਪ੍ਰਾਪਤੀ ਕਰਵਾ ਦਿਓ, ਜਿਹੜੇ ਆਪ ਮਿਲੇ ਹੋਏ ਨਾ ਤੇਰੇ ਸਰੂਪ ਚ, ਉਹਨਾਂ ਨੂੰ ਸਾਨੂੰ ਵੀ ਪ੍ਰਾਪਤ ਕਰਾ ਦਿਓ ਜੀ, ਉਹਨਾਂ ਪਿਆਰਿਆਂ ਨਾਲ ਮਿਲ ਕੇ ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਤੁਹਾਨੂੰ ਮਿਲ ਸਕੀਏ, ਕਿਸੇ ਤਰੀਕੇ ਨਾਲ ਸਾਡੇ ਤੇ ਵੀ ਕਿਰਪਾ ਕਰ ਦਿਓ ਜੀ, ਉਹਨਾਂ ਮਿਲਿਆ ਹੋਇਆਂ ਦਾ ਮੇਲ ਸਾਨੂੰ ਬਖਸ਼ ਦਿਓ, ਤਾਂ ਕਿ ਅਸੀਂ ਵੀ ਅਭੇਰਤਾ ਦਾ ਆਨੰਦ ਮਾਣੀਏ।
ਵਿਸਾਖ ਸੁਹਾਵਾ ਤਾਂ ਲੱਗਾ,
ਵਿਸਾਖ ਦਾ ਮਹੀਨਾ ਹਜ਼ੂਰ ਕਹਿੰਦੇ ਸੁਹਾਵਣਾ ਪਾਈ ਤਾਂ ਲੱਗਦਾ, ਸੋਭਾ ਦਾਇਕ ਤਾਂ ਬਣਦਾ ਹੈ।
ਸੰਤ ਭੇਟੇ ਹਰ ਸੋਏ,
ਜਦੋਂ ਸੰਤ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਭੇਟੇ ਮਿਲ ਪੈਣ ਨਾ, ਕਿਰਪਾ ਕਰਕੇ ਜਦੋਂ ਗੁਰੂ ਨਾਲ ਮਿਲਾਪ ਦੀ ਸਾਂਝ ਪੈ ਜੇ, ਜਾਂ ਸੰਤ ਕਿਹੜੀ ਹੈ, ਗੁਰੂ ਕੀ ਸਾਧ ਸੰਗਤ, ਸਤ ਸੰਗਤ ਜਦੋਂ ਪ੍ਰਾਪਤ ਹੋ ਜਾਵੇ, ਗੁਰੂ ਕੀ ਸੰਗਤ ਚ ਮਿਲਾਪ ਬਣ ਜਾਵੇ ਸੱਚੇ ਪਾਤਸ਼ਾਹ, ਇਹ ਵਿਸਾਖ ਦਾ ਚੜਿਆ ਹੋਇਆ ਮਹੀਨਾ ਸਫਲਾ ਹੋ ਜਾਵੇਗਾ, ਭਾਗਾਂ ਵਾਲਾ ਹੋ ਜਾਵੇਗਾ। ਇਹ ਪਵਿੱਤਰ ਉਪਦੇਸ਼ ਕੇਵਲ ਅੱਖਰੀ ਅਰਥਾਂ ਦੀ ਵਿਚਾਰ ਆਪ ਜੀ ਦੀ ਸੇਵਾ ਚ ਬੇਨਤੀ ਕੀਤੀ ਹੈ, ਸਮਾਂ ਹੋ ਗਿਆ ਕਾਫੀ, ਸੋ ਇਸ ਕਰਕੇ ਖਾਲਸਾ ਜੀ ਇੰਨੀਆਂ ਬੇਨਤੀਆਂ ਨੂੰ ਸਵੀਕਾਰ ਕਰਿਓ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਿਸਾਖ ਦੇ ਮਹੀਨੇ ਵਿੱਚ ਉਪਦੇਸ਼ ਕਿਰਪਾ ਕਰਕੇ ਬਖਸ਼ਿਆ ਸੀ, ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੇ ਹਰ ਦੁਆਰ ਆਵਹ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨਿਆਡ ਨਾ ਮੋਲੋ ਕੀਮਤ ਕੌਣ ਕਰੇ, ਤੁਦ ਭਾਵਾਂ ਦੇਖ ਦਿਖਾਵੇ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਚ ਬਾਰਾਂਵਾਂ ਦਾ ਅੱਜ ਦਾ ਉਪਦੇਸ਼ ਕਿਰਪਾ ਕਰਕੇ ਬਖਸ਼ਿਆ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਇਹ ਸਾਨੂੰ ਪਵਿੱਤਰ ਉਪਦੇਸ਼ ਕਿਰਪਾ ਕਰਕੇ ਬਖਸ਼ੇ ਨੇ, ਗੁਰੂ ਕਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਇਹ ਖਾਲਸੇ ਦੇ ਮਨਾਏ ਹੋਏ ਜਨਮ ਦਿਹਾੜੇ ਸਾਡੇ ਸਫਲੇ ਹੋ ਜਾਣ। ਅੰਤ ਵਿਚ ਫੇਰ ਗੁਰੂ ਕੀ ਸੰਗਤ ਦਾ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ, ਪ੍ਰਬੰਧਕ ਵੀਰਾਂ ਦਾ, ਸਾਰੇ ਵੀਰਾਂ ਗੁਰਸਿੱਖਾਂ ਦਾ, ਇੱਕ ਦਾ ਨਾਂ ਲਵਾਂ ਦੂਜੇ ਦਾ ਰਹਿ ਜਾਵੇਗਾ, ਤੀਜੇ ਦਾ ਰਹਿ ਜਾਵੇਗਾ, ਉਹਦੇ ਮਨ ਚ ਖਿਆਲ ਆਵੇਗਾ ਵੀ ਸ਼ਾਇਦ ਮੇਰੇ ਨਾਲ ਪ੍ਰੇਮ ਘੱਟ ਕਰਦੇ ਨੇ। ਗੁਰੂ ਕੀ ਹਜ਼ੂਰੀ ਚ ਬੈਠੇ ਸਾਰੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਹੋ, ਇੱਕ ਦੂ ਇੱਕ ਚੜ੍ਹੰਦੀਆਂ ਵਾਲੀ ਗੱਲ ਹੈ, ਸਾਰੀ ਮੇਰੇ ਲਈ ਸਤਿਕਾਰ ਯੋਗ ਹੋ। ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਪ੍ਰਦਾਨ ਕਰੇ। ਸਤਿਗੁਰੂ ਤੁਹਾਡੇ ਕਾਰੋਬਾਰਾਂ ਦੇ ਵਾਧੇ, ਜੀਆਂ ਚ ਸੁਖ ਸ਼ਾਂਤੀ ਵਰਤਾਵੇ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ। ਪਿਛਲੇ ਦਿਨਾਂ ਤੋਂ 26 ਤਰੀਕ ਤੋਂ ਲੈ ਕੇ ਤੁਹਾਡੀ ਸੇਵਾ ਚ ਹਾਜ਼ਰੀਆਂ ਭਰਦਿਆਂ ਹੋਇਆ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਔਰ ਗੁਰੂ ਕਾ ਹਰ ਜਸ ਕਰਦੇ ਸੁਣਦੇ ਆਪਾਂ ਰਹੇ ਹਾਂ। ਕੀਰਤਨ ਕਥਾ ਦੇ ਪ੍ਰਵਾਹ ਚੱਲੇ ਨੇ। ਵੱਖ ਵੱਖ ਗੁਰੂ ਘਰਾਂ ਚ ਬਣੇ ਹੋਏ ਪ੍ਰੋਗਰਾਮ ਦੇ ਮੁਤਾਬਕ ਵੀ ਸੰਗਤਾਂ ਦੇ ਗੁਰੂ ਕੇ ਦਰਸ਼ਨਦਾਰ ਹੁੰਦੇ ਰਹੇ ਨੇ। ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਸੇਵਾ ਧੰਨ ਕਰਕੇ, ਮਨ ਕਰਕੇ, ਧੰਨ ਕਰਕੇ ਤੁਸੀਂ ਬੜੀ ਸੇਵਾ ਕਰਦੇ ਹੋ। ਮੈਂ ਪਿਛਲੇ ਜਿਸ ਦਿਨ ਤੋਂ ਆਇਆ ਉਸ ਦਿਨ ਤੋਂ ਵੇਖ ਰਿਹਾ, ਆਪਣੇ ਵਿਹਾਰ ਛੱਡੇ, ਘਰਾਂ ਦੀ ਕੋਈ ਵਿਹਾਰ ਛੱਡੇ ਹੋਏ ਨੇ, ਗੱਡੀਆਂ ਦਾ ਕੰਮ ਵੇਖਣਾ ਛੱਡਿਆ ਹੋਇਆ, ਰਾਤ ਦਿਨ ਸੇਵਾ ਵਿਚ ਜੁਟੇ ਹੋਏ ਹੋ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਪਤਵੰਤੇ ਸੱਜਣ, ਸਾਰੀ ਗੁਰਮੁਖ ਪਿਆਰੇ ਕਲਮ ਬੋਲੀ ਦੀ ਸੰਗਤ, ਬੜੀ ਖਾਲਸਾ ਜੀ ਧੰਨਤਾ ਦੇ ਯੋਗ ਹੋ। ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ, ਇਸੇ ਤਰ੍ਹਾਂ ਗੁਰੂ ਕੇ ਚਰਨਾਂ ਚ ਰਲ ਮਿਲ ਕੇ ਗੁਰੂ ਕੇ ਗੁਣ ਗਾਉਣ ਦਾ ਸਤਿਗੁਰੂ ਤੁਹਾਨੂੰ ਬਲ ਬਖਸ਼ੇ। ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ। ਇੱਥੇ ਰਹਿੰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਇੱਕ ਨਹੀਂ ਅਨੇਕ ਗਲਤੀਆਂ ਹੋਈਆਂ, ਅਨੇਕ ਗਲਤੀਆਂ, ਕਦੇ ਭੁੱਲਾਂ ਚੁੱਕਾਂ ਨੂੰ ਨਾ ਚਿਤਾਰਿਓ, ਖਿਮਾ ਬਖਸ਼ੋ। ਤੁਸੀਂ ਵੱਡੇ ਹੋ ਗੁਰੂ ਕੀ ਸੰਗਤ, ਭੁੱਲਣ ਹਾਰ ਜੀਵ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਨਾਲ ਦੇ ਸਾਥੀ ਸਿੰਘਾਂ ਤੋਂ ਹੋ ਗਈਆਂ ਹੋਣਗੀਆਂ, ਬੱਚੇ ਨੇ ਵਾਧਾ ਘਾਟਾ ਵੀ ਹੋ ਗਿਆ ਹੋਵੇਗਾ, ਖਿਮਾ ਕਰਿਓ। ਅੱਗੇ ਵਾਸਤੇ ਗੁਰੂ ਕੇ ਚਰਨਾਂ ਚ ਅਰਦਾਸ ਕਰਿਓ, ਸਤਿਗੁਰੂ ਸੁਮਤ ਬਖਸ਼ਣ, ਚੜ੍ਹਦੀ ਕਲਾ ਹੋਵੇ, ਸਤਿਗੁਰੂ ਕਿਰਪਾ ਕਰਕੇ ਸਿੱਖੀ ਦੇ ਪ੍ਰਚਾਰ ਦੀ ਜੋ ਮਹਾਂਪੁਰਖਾਂ ਨੇ ਇਹ ਡਿਊਟੀ ਲਾਈ ਹੈ, ਇਹ ਜੋ ਸੀਨਾ ਬਸੀਨਾ ਚੱਲ ਰਹੀ ਗੁਰੂ ਕੀ ਟਕਸਾਲ ਹੈ, ਇਹਦੀ ਸੇਵਾ ਬਾਬਾ ਜੀ ਨੇ ਕਿਹਾ ਤੇਰੇ ਜੁੰਮੇ ਲਾਉਣਾ ਹੈ, ਤੂੰ ਇਹ ਰਾਤ ਦਿਨ ਗੁਰਸਿੱਖੀ ਦੀ ਸੇਵਾ ਪ੍ਰਚਾਰ ਕਰਨਾ, ਇਹ ਤੇਰੀ ਅੱਜ ਤੋਂ ਡਿਊਟੀ ਹੈ। ਮੈਂ ਬੇਨਤੀ ਕੀਤੀ ਸੀ, ਮੈਂ ਤੇ ਇਹਨੇ ਜੋਗਾ ਨਹੀਂ, ਪਰ ਉਹਨਾਂ ਨੇ ਰਾਗੀ ਸਿੰਘ ਗੁਰਮੁਖ ਪਿਆਰੇ ਨਾਲ ਹੀ ਸਨ, ਭਾਈ ਸੰਤੋਖ ਸਿੰਘ ਸਾਹਿਬ ਜੀ ਮੌਕੇ ਤੇ ਹਾਜ਼ਰ ਸੀ। ਮੈਂ ਬੜੀਆਂ ਬੇਨਤੀਆਂ ਕੀਤੀਆਂ ਪਰ ਉਹ ਕਹਿਣ ਲੱਗੇ ਨਹੀਂ, ਇਹ ਤੇਰੇ ਜੁੰਮੇ ਸੇਵਾ ਹੈ, ਮਹਾਂਪੁਰਖਾਂ ਨੇ ਸੇਵਾ ਕਿਰਪਾ ਕਰਕੇ ਬਖਸ਼ੀ, ਅਰਦਾਸ ਕਰਿਓ। ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਆਪ ਹੀ ਨਿਭਾ ਲਿਓ ਜੇ, ਮੈਂ ਨਹੀਂ ਕਾਹੇ ਜੋਗਾ। ਉਹ ਮੈਨੂੰ ਕਹਿਣ ਲੱਗੇ ਗੁਰੂ ਦਾ ਕੰਮ ਹੈ, ਜਿਹੜਾ ਕੰਮ ਆਪਣੇ ਤੋਂ ਨਾ ਹੋਵੇ ਉਹ ਗੁਰੂ ਤੇ ਛੱਡ ਦੇਣਾ ਚਾਹੀਦਾ ਹੈ, ਸਤਿਗੁਰੂ ਆਪ ਕਿਰਪਾ ਕਰਨਗੇ, ਕਿਸੇ ਗੱਲ ਤੋਂ ਘਬਰਾਉਣਾ ਨਹੀਂ। ਗੁਰੂ ਕੀ ਕਿਰਪਾ, ਭਾਵੇਂ ਉਤਰਾਅ ਚੜਾਅ ਤਾਂ ਬੜੇ ਆਉਂਦੇ ਰਹਿੰਦੇ ਨੇ, ਪਰ ਕਰੇ ਸੱਜਾ ਖੱਬਾ ਝਾਕਣ ਦੀ ਲੋੜ ਹੀ ਨਹੀਂ ਕਰੇ, ਸਮਝੀ, ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਅਰਦਾਸ ਕਰਿਓ ਮੇਰਾ ਕਲਗੀਆਂ ਵਾਲਾ ਸਤਿਗੁਰੂ ਜੀ ਦੀ ਚਲਾਈ ਹੋਈ ਇਹ ਟਕਸਾਲ ਹੈ, ਅਖੀਰਲੇ ਸਵਾਸ ਤੱਕ ਤੁਹਾਡੇ ਦਰਸ਼ਨ ਦੀਦਾਰ ਗੁਰੂ ਕੀ ਬਾਣੀ ਦੀ ਕਥਾ ਕੀਰਤਨ ਕਰਦਾ ਹੀ ਜਾਵਾਂ। ਇਹ ਸਤਿਗੁਰੂ ਅੱਗੇ ਅਰਦਾਸ ਕਰਿਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਅੰਤਲੇ ਸਵਾਸ ਤੱਕ ਤੁਹਾਡੀ ਸੇਵਾ ਕਰਦਾ ਰਹਾਂ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਅਸੀਸ ਬਖਸ਼ਿਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈਓ ਸਣੇ ਕੇ ਅਸੀਂ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ 5 ਪਿਆਰਿਆਂ ਦੀ ਸੇਵਾ ਵਿਚ ਹਾਜ਼ਰ ਹੋਵੋ। ਸਤਿਗੁਰੂ ਦੀ ਹਜ਼ੂਰ ਚ 5 ਪਿਆਰੇ ਗੁਰੂ ਰੂਪ ਸਾਨੂੰ ਅੰਮ੍ਰਿਤ ਦੀ ਦਾਤ ਦੇਣਗੇ, ਭਾਗਾਂ ਵਾਲੇ ਗੁਰੂ ਕੇ ਜਹਾਜ਼ ਤੇ ਚੜ੍ਹਨਗੇ, ਭਾਈ ਗੁਰੂ ਕਾ ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਹੋਈਏ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜੀ।
ਨਾਨਕ ਜੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲਗੈ, ਜਾ ਸੰਤ ਭੇਟੇ ਹਰ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।